ਲੰਮੇ ਸਮੇਂ ਤੋਂ ਇਹਨਾਂ ਦੀ ਜਿਹੜਾ ਵਾਹ ਵਾਸਤਾ ਹੈ। ਔਰ ਬਾਕੀ ਮੈਂ ਬਸ ਇੰਨੀ ਹੀ ਗੱਲ ਕਹਿ ਕੇ ਰੈਪ ਅਪ ਕਰਦਾ ਕਿ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਇਹਨਾਂ ਦਾ ਨਾਮ ਬਿਲਕੁਲ ਪ੍ਰਵੇਸ਼ ਵਰਮਾ ਜਿਹੜੇ ਨੇ ਜੀ ਡਿਪਟੀ ਵੱਲ ਚਲ ਗਏ ਨੇ, ਔਰ ਇੱਕ ਨਾਮ ਜਿਹੜਾ ਆਪਣੀ ਪੰਜਾਬੀ ਕਮਿਊਨਿਟੀ ਚ ਬੜਾ ਪਾਪੂਲਰ ਸੀਗਾ ਮਨਜਿੰਦਰ ਸਿੰਘ ਸਿਰਸਾ, ਸੋ ਉਹਨਾਂ ਦਾ ਨਾਮ ਵੀ ਆਪਣੀ ਕਮਿਊਨਿਟੀ ਚ ਕਾਫੀ ਪਾਪੂਲਰ ਸੀਗਾ ਕਿ ਸ਼ਾਇਦ ਜਿਹੜਾ ਜੀ ਉਹ ਇਹਨਾਂ ਨੂੰ ਬਣਾ ਦੇਣ ਜੀ ਚੀਫ ਮਿਨਿਸਟਰ। ਲੇਕਿਨ ਚਲੋ ਉਹਨਾਂ ਨੂੰ ਪ੍ਰੋਮੀਨੈਂਟ ਪੋਜੀਸ਼ਨ ਜਿਹੜੀ ਹੈ ਜ਼ਰੂਰ ਮਿਲੇਗੀ ਮਿਲੇਗੀ ਜੀ।
ਕੋਲਾ ਜੀ, ਪਹਿਲੀ ਫੀਮੇਲ ਅਗਰ ਦੇਖਿਆ ਜਾਵੇ ਮੌਜੂਦਾ ਸਰਕਾਰਾਂ ਦੇ ਵਿੱਚ, ਬੀਜੇਪੀ ਦੀ ਪਹਿਲੀ ਫੀਮੇਲ ਜਿਹੜੀ ਹੈਗੀ ਹੈ ਸੀਐਮ ਹੈ ਆਫਟਰ ਵਸੁੰਧਰਾ ਰਾਜੇ ਅਗਰ ਦੇਖਿਆ ਜਾਵੇ ਕਾਫੀ ਦੇਰ ਤੋਂ ਬਾਅਦ ਜੀ, ਜ਼ਰੂਰ ਹੈ ਜੀ। ਚੈਂਪੀਅਨਸ ਟਰਾਫੀ ਕੰਨੀ ਜਾਇਆ ਜਾਵੇ ਜੁਗਵੀਰ ਜੀ, ਚੈਂਪੀਅਨਸ ਟਰਾਫੀ 56 ਰਨ ਹੋ ਚੁੱਕੇ ਹੈ, 2 ਆਊਟ ਹੋ ਗਏ, ਲੇਕਿਨ ਬੈਟਿੰਗ ਫਕਰ ਜਮਾਨ ਬਹੁਤ ਵਧੀਆ ਕਰ ਰਹੇ ਹੈ, ਡੋਮੀਨੇਟ ਕਰ ਰਹੇ ਹੈ ਸਪਿਨਰਸ ਨੂੰ ਬਾਲ ਗ੍ਰਿਪਿੰਗ ਕਰਨ ਦੇ ਜਿਹੜੀ ਪ੍ਰੋਬਲਮ ਆ ਰਹੀ ਹੈ, ਆਊਟਫੀਲਡ ਬੜੀ ਤੇਜ਼ ਹੈ, ਤੁਸੀਂ ਕਿਆ ਮੰਨਦੇ ਕਿ ਸੈਕਿੰਡ ਹੁਣ ਮੋਮੈਂਟਮ ਬਣ ਚੁੱਕਿਆ ਪਾਕਿਸਤਾਨ ਦਾ, ਅਗਰ ਇਹ 2 ਬੈਟਸਮੈਨ ਫਕਰ ਜਮਾਨ ਤੇ ਬਾਬਰ ਆਜਮ ਇਹ ਦੋਨੋਂ ਚੱਲਦੇ ਆ 20 ਓਵਰ ਹੋਰ ਜ਼ਿਆਦਾ ਖੇਡਦੇ ਆ ਤਾਂ ਜ਼ਰੂਰ ਸੋਲਿਡ ਪੋਜੀਸ਼ਨ ਜਾ ਸਕਦਾ?
ਬਿਲਕੁਲ, ਤੁਸੀਂ ਵਸੁੰਧਰਾ ਰਾਜੇ ਹੋਰਾਂ ਦੀ ਗੱਲ ਕੀਤੀ ਹੈ ਤੇ ਵਸੁੰਧਰਾ ਰਾਜੇ ਬਿਲਕੁਲ ਬੀਜੇਪੀ ਫੀਮੇਲ ਚੀਫ ਮਿਨਿਸਟਰ ਬਹੁਤ ਘੱਟ ਬਣਾਉਂਦਾ ਹੈ, ਵਸੁੰਧਰਾ ਰਾਜੇ ਬਿਲਕੁਲ ਰਾਜਸਥਾਨ ਦੇ ਚੀਫ ਮਿਨਿਸਟਰ ਰਹੇ ਨੇ, ਲੇਕਿਨ ਵਸੁੰਧਰਾ ਰਾਜੇ ਦਾ ਇੱਕ ਇੰਪੋਰਟੈਂਟ ਐਡਵਾਂਟੇਜ ਇਹ ਵੀ ਸੀਗੀ ਕਿ ਉਹ ਅਟਲ ਬਿਹਾਰੀ ਵਾਜਪੇਈ ਸਾਹਿਬ ਦੀ ਸਰਕਾਰ ਦੇ ਵਿੱਚ ਉਸ ਸਮੇਂ ਕੈਬਨਿਟ ਮੰਤਰੀ ਵੀ ਸੀਗੇ, ਠੀਕ ਹੈ ਨਹੀਂ। ਔਰ ਇਹ ਵੀ ਮੈਂ ਦੱਸਵਾਂ ਕਿ ਰਾਜਸਥਾਨ ਦੇ ਵਿੱਚ ਕਦੇ ਕੋਈ ਮਹਿਲਾ ਚੀਫ ਮਿਨਿਸਟਰ ਨਹੀਂ ਆਈ ਸੀ 2003 ਤੋਂ ਪਹਿਲਾਂ, ਇਹ ਪਹਿਲੀ ਮਹਿਲਾ ਚੀਫ ਮਿਨਿਸਟਰ ਸੀਗੀ, ਕਿਉਂਕਿ ਅੱਜ ਮਹਿਲਾ ਚੀਫ ਮਿਨਿਸਟਰ ਦੀ ਗੱਲ ਹੋ ਰਹੀ ਹੈ, ਮੈਂ ਕੁਝ ਹੋਰ ਨੰਬਰ ਜੋ ਅਸੀਂ ਪੜ੍ਹਦੇ ਰਹਿੰਦੇ ਹਾਂ ਤੁਹਾਡੇ ਨਾਲ ਸ਼ੇਅਰ ਕਰ ਦਈਏ, ਠੀਕ ਹੈ ਨਹੀਂ। ਬਾਕੀ ਸਿੰਧੀਆ ਪਰਿਵਾਰ ਤੁਹਾਨੂੰ ਪਤਾ ਹੀ ਹੈ ਕਿ ਸ਼ਾਹੀ ਪਰਿਵਾਰ ਹੈ, ਔਰ ਢੋਲਪੁਰ ਸਟੇਟ ਜਿਹੜੀ ਹੈ ਉਹਦੇ ਨਾਲ ਇਹਨਾਂ ਦਾ ਸਾਰਾ ਸੰਬੰਧ ਹੈ। ਐਨੀਵੇਜ਼, ਵਾਪਸ ਆ ਜਾਂਦੇ ਹਾਂ, ਤੁਸੀਂ ਜੇ ਕ੍ਰਿਕਟ ਵੱਲ ਜਾਣਾ ਚਾਹੁੰਦੇ ਹੋ ਸਿਆਸਤ ਤੋਂ, ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਜਾਰੀ ਰਹੇਗਾ, ਲੇਕਿਨ ਸਰ ਮੈਂ ਬਸ ਇਹੀ ਕਹਾਂਗਾ ਕਿ ਇਸ ਟਾਈਮ ਵਿਕਟ ਬਚਾਣੀ ਪਏਗੀ, ਉਹ ਪਾਕਿਸਤਾਨ ਲਈ ਇੰਪੋਰਟੈਂਟ ਹੈ। 66 for 2 ਔਰ 20 ਓਵਰ ਪੂਰੇ ਹੋ ਚੁੱਕੇ ਨੇ, ਠੀਕ ਹੈ, 20 ਹਜੇ 30 ਓਵਰ ਬਾਕੀ ਨੇ, 30 ਓਵਰਾਂ 255 ਰਨ ਬਣ ਜਾਇਆ ਕਰਦੇ ਨੇ, ਵਿਕਟ ਬਚੇਗੀ ਤਾਂ ਬਣ ਜਾਏ ਨੇ। 30 ਓਵਰ ਰਿਮੇਨਿੰਗ, 255 ਨੀਡਿਡ ਫਾਰ ਪਾਕਿਸਤਾਨ, ਸੋ 320 ਫਾਰ ਦਾ ਲੋਸ ਆਫ 5 ਵਿਕਟਸ, ਦੈਟਸ ਦਾ ਸਕੋਰ ਫਾਰ ਨਿਊਜ਼ੀਲੈਂਡ। ਪਾਕਿਸਤਾਨ ਇਨ ਰਿਪਲਾਈ 66 for 2। ਮੈਂ ਕੁਇਕ ਰਿਮਾਈਂਡਰ ਫਾਰ ਐਵਰੀਵਨ ਕਿ ਪਾਕਿਸਤਾਨ ਵਾਸਤੇ ਬੜਾ ਜ਼ਰੂਰੀ ਹੈ ਕਿ ਵਿਕਟ ਜਿਹੜੀ ਉਹ ਬਚਾ ਕੇ ਰੱਖਣ। ਚੈਂਪੀਅਨਸ ਟਰਾਫੀ ਵਨ ਗਿਆ, ਬਿਗ ਸ਼ਾਟ ਚੈਂਪੀਅਨਸ ਟਰਾਫੀ ਦੀ ਜਿਹੜੀ ਹੈ ਉਹ ਸ਼ੁਰੂਆਤ ਹੋ ਗਈ ਹੈ, ਸੋ ਅਸੀਂ ਲਗਾਤਾਰ ਤੁਹਾਨੂੰ ਇਹਦੇ ਬਾਰੇ ਜਿਹੜਾ ਉਹ ਅਪਡੇਟਡ ਰੱਖਾਂਗੇ। ਆਈ ਥਿੰਕ ਸਮਾਂ ਹੋ ਗਿਆ ਜੀ ਸਾਡੀ ਰਿਕਾਰਡਡ ਬ੍ਰੇਕ ਦਾ, ਰਿਕਾਰਡਡ ਬ੍ਰੇਕ ਲੈ ਲਈਏ ਔਰ ਉਸ ਤੋਂ ਬਾਅਦ ਬ੍ਰਿਜਮੋਹਨ ਸਾਹਿਬ ਦੇ ਨਾਲ ਵੀ ਅਸੀਂ ਗੱਲਬਾਤ ਕਰਨੀ ਹੈ, ਸਾਡੇ ਵਕੀਲ ਸਾਹਿਬ ਬ੍ਰਿਜਮੋਹਨ ਸਾਹਿਬ ਨਾਲ ਵੀ ਗੱਲ ਕਰਾਂਗੇ ਔਰ ਕਾਫੀ ਸਾਰੀਆਂ ਹੋਰ ਖਬਰਾਂ ਔਰ ਉਸ ਦੇ ਉੱਤੇ ਅਨਾਲਿਸਿਸ ਜਿਹੜਾ ਉਹ ਲਗਾਤਾਰ ਸਾਡਾ ਜਾਰੀ ਰਹੇਗਾ। ਮੈਂ ਸਿਰਫ 2 ਮਿੰਟ ਤੁਹਾਨੂੰ ਹੋਰ ਲਗਾਉਣਾ ਚਾਹਾਂਗਾ, ਪੰਜਾਬ ਦੀ ਸਿਆਸਤ ਕੀ ਕਹਿ ਰਹੀ ਹੈ ਜੀ, ਬੜਾ ਕੁਝ ਉੱਥੇ ਵੀ ਤਬਦੀਲ ਹੋ ਰਿਹਾ ਪੰਜਾਬ ਦੀ ਸਿਆਸਤ ਚ ਅਰਵਿੰਦ ਜੀ?
ਪੰਜਾਬ ਦੀ ਸਿਆਸਤ ਦਾ ਸਰ ਅਗਰ ਦੇਖਿਆ ਜਾਵੇ ਉਹ ਆਪਣਾ ਜਿਹੜਾ ਰੁੱਖ ਚੇਂਜ ਕਰ ਰਹੇ ਹੈ, ਆਪਣੀ ਛਵੀ ਨੂੰ ਚੇਂਜ ਕਰ ਰਹੇ ਹੈ, 52 ਡਿਸਮਿਸਲਸ ਕੀਤੀਆਂ ਅੱਜ ਜਿਹੜੀ ਅਸੀਂ ਸਵੇਰ ਦੀ ਮਾਰਨਿੰਗ ਸ਼ੋਅ ਦੇ ਵਿੱਚ ਇੰਦਰਜੀਤ ਬਖਸ਼ੀ ਜੀ ਦੇ ਨਾਲ ਜਿਹੜੀ ਇਨਫੋਰਮੇਸ਼ਨ ਲੈ ਰਹੇ ਸੀ, ਨਿਊਜ਼ ਅਪਡੇਟ ਕਰ ਰਹੇ ਸੀ, 52 ਪੁਲਿਸ ਕਰਮੀ ਕਾਂਸਟੇਬਲ ਇੰਸਪੈਕਟਰ ਲੈਵਲ ਦੇ ਜਿਹੜੇ ਪੁਲਿਸ ਕਰਮੀ ਆ ਆਲ ਓਵਰ ਪੰਜਾਬ ਦੇ ਵਿੱਚ 52 ਪੁਲਿਸ ਕਰਮੀਆਂ ਨੂੰ ਡਿਸਮਿਸ ਕੀਤਾ ਗਿਆ ਰਿਗਾਰਡਿੰਗ ਕਰਪਸ਼ਨ ਕੰਪਲੇਂਟਸ, ਉਹਨਾਂ ਦੇ ਮੱਦੇਨਜ਼ਰ ਮਿਲਦੀ ਪਈ ਹੈ। ਪੰਜਾਬ ਦਾ ਸਮੀਕਰਨ ਬਹੁਤ ਜਲਦੀ ਜਿਹੜਾ ਹੈਗਾ ਚੇਂਜ ਹੋ ਰਿਹਾ ਜੀ, ਘਟਨਾਕ੍ਰਮ ਚੇਂਜ ਹੋ ਰਿਹਾ ਹੈਗਾ, ਕਾਂਗਰਸ ਦੇ ਵਿੱਚ ਇਨਫਾਈਟਿੰਗ ਸਟਾਰਟ ਹੋ ਚੁੱਕੀ ਹੈ, ਇਧਰੋਂ ਆਮ ਆਦਮੀ ਪਾਰਟੀ ਆਪਣੀ ਛਵੀ ਸੁਧਾਰਨ ਵਾਸਤੇ ਲੱਗੀ ਹੋਈ ਹੈ, ਕਈ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੇਂਜਿਸ ਆ ਸਕਦੀਆਂ ਹੈਗੀਆਂ ਜੋ ਖਬਰਾਂ ਨਿਕਲ ਕੇ ਆ ਰਹੀਆਂ। ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਵੀ ਕੰਪਲੇਂਟ ਮਿਲਦੀ ਹੈਗੀ ਹੈ ਤਾਂ ਉਹ ਡਿਸਮਿਸਲ ਦੇ ਫਾਰਮ ਆਫ ਆ ਰਹੀ ਹੈਗੀ ਹੈ। ਈਵਨ ਰਵਨੀਤ ਬਿੱਟੂ ਸਾਹਿਬ ਨੇ ਇੱਕ ਆਪਣਾ ਫਰੰਟ ਖੋਲਤਾ, ਜਦੋਂ ਵੀ ਕੋਈ ਵੀ ਲੀਡਰ ਅਗਰ ਦੇਖਿਆ ਜਾਵੇ ਇੱਕ ਬੀਜੇਪੀ ਨੇ ਇੱਕ ਸੋਚੀ ਸਮਝੀ ਰਣਨੀਤੀ ਅਪਣਾਈ ਹੋਈ ਹੈ, ਰਵਨੀਤ ਸਿੰਘ ਬਿੱਟੂ ਨੂੰ ਅੱਗੇ ਕਰ ਦਿੰਦੇ ਆ। ਰਵਨੀਤ ਬਿੱਟੂ ਸਾਹਿਬ ਅੱਜ ਸੀਐਮ ਆਫਿਸ ਦੇ ਬਾਹਰ ਉਹਨਾਂ ਦੀ ਰੈਜੀਡੈਂਸੀ ਦੇ ਬਾਹਰ ਇੱਕ ਜਿਹੜਾ ਹੈਗਾ ਮਿਲਣਾ ਚਾਹੁੰਦੇ ਸੀ, ਚੰਡੀਗੜ੍ਹ ਪੁਲਿਸ ਜਿਹੜੀ ਜੂਨੀਅਰ ਦੇ ਅੰਡਰ ਆਉਂਦੀ ਹੈ ਉਹਨਾਂ ਨੂੰ ਰੋਕਿਆ ਗਿਆ, ਉਹਨਾਂ ਨੇ ਕਿਹਾ ਕਿ ਮਿਸ ਬਿਹੇਵ ਮੇਰੇ ਨਾਲ ਕੀਤਾ ਗਿਆ, ਮੈਂ ਮਿਲਣਾ ਚਾਹੁੰਦਾ ਸੀ ਭਗਵੰਤ ਸਿੰਘ ਮਾਨ ਸਾਹਿਬ ਨੂੰ। ਭਗਵੰਤ ਸਿੰਘ ਮਾਨ ਸਾਹਿਬ ਨੇ ਸੈਂਟਰ ਨੂੰ ਜਦ ਟਾਰਗੇਟ ਕੀਤਾ, ਜਿਹੜੇ ਡਿਪੋਰਟ ਆਏ ਆ ਜੀ ਜਦ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਰਹੇ ਆ ਐਰੋਪਲੇਨਸ ਜਿਹੜੇ ਹੈਗੇ US ਆਰਮੀ ਦੇ, ਉਹਨਾਂ ਨੇ ਕੁਸ਼ਚਨ ਮਾਰਕ ਕੀਤਾ ਸੈਂਟਰ ਤੇ, ਉਹਦੇ ਕਰਕੇ ਇੱਕ ਫਰੰਟ ਬੀਜੇਪੀ ਨੇ ਰਵਨੀਤ ਬਿੱਟੂ ਦਾ ਖੋਲਿਆ ਜੀ।
ਬਿਲਕੁਲ, ਔਰ ਬਾਕੀ ਜਿਹੜੀ ਸਿਆਸਤ ਚੱਲ ਹੀ ਰਹੀ ਹੈਗੀ ਆ ਅਕਾਲੀ ਦਲ ਦੀ ਮੈਂਬਰਸ਼ਿਪ ਦੇ ਵਿੱਚ ਜੀ, ਉਹਨਾਂ ਨੇ ਕਿਹਾ ਕਿ ਜੀ ਰਿਵਾਈਵ ਕਰਨਾ ਅਕਾਲੀ ਦਲ ਨੂੰ, ਪੈਨਲ ਬਣਾਇਆ ਸੀਗਾ ਤੇ ਪਹਿਲਾਂ ਧਾਮੀ ਸਾਹਿਬ ਉੱਥੋਂ ਹਟ ਗਏ ਔਰ ਧਾਮੀ ਸਾਹਿਬ ਤੋਂ ਬਾਅਦ ਹੁਣ ਕਿਰਪਾਲ ਸਿੰਘ ਮਡੂੰਗਰ ਸਾਹਿਬ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਪੈਨਲ ਤੋਂ, ਸੋ ਇਹ ਕੋਈ ਬਹੁਤੀ ਚੰਗੀ ਗੱਲਾਂ ਨਹੀਂ ਹੋ ਰਹੀਆਂ ਜਿਹੜੀਆਂ ਜਿਹੜੇ ਸਮਾਚਾਰ ਉੱਥੋਂ ਆ ਰਹੇ ਨੇ। ਸੋ ਮੈਂ ਸਮਝਦਾ ਕਿ ਐਸੀ ਕੋਈ ਬਹੁਤੀ ਵਧੀਆ ਖ਼ਬਰਾਂ ਨਹੀਂ ਹੈਗੀਆਂ। ਔਰ ਪੰਜਾਬ ਲਈ ਮੈਂ ਅੱਜ ਦਿਨੇ ਵੀ ਸਵੇਰੇ ਬੈਠਾ ਸੀਗਾ ਤੇ ਮੈਂ ਚਰਚਾ ਕਰ ਰਿਹਾ ਸੀਗਾ ਕਿ ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਨਾ, ਜ਼ਿਆਦਾਤਰ ਇਹਨਾਂ ਕੋਲ ਦੋ ਹੀ ਤਰ੍ਹਾਂ ਦੀ ਸਿਆਸਤ ਹੈ ਔਰ ਹੋਰ ਇਹਨਾਂ ਕੋਲ ਤੀਸਰਾ ਵਿਜ਼ਨ ਕੋਈ ਨਹੀਂ ਹੈ ਪੰਜਾਬ ਦੇ ਵਿੱਚ। ਪਹਿਲਾਂ ਇਹਨਾਂ ਕੋਲ ਬਸ ਇੱਕੋ ਹੀ ਗੱਲ ਹੈ ਕਿ ਜੀ ਸਾਡਾ ਧਰਮ ਖਤਰੇ 'ਚ ਪੈ ਗਿਆ ਤੇ ਉਹ ਧਰਮ ਨੂੰ ਖਤਰੇ 'ਚ ਪਾ ਕੇ ਧਰਮ ਦੀ ਸਿਆਸਤ ਕਰਦੇ ਰਹਿੰਦੇ ਆ। ਔਰ ਅਸਲ ਦੇ ਵਿੱਚ ਚਾਹੇ ਤੁਹਾਡੇ ਸਾਹਮਣੇ ਆ, ਦੇਖ ਲਓ ਹੁਣ ਕਿਰਪਾਲ ਸਿੰਘ ਬਡੂੰਗਰ ਸਾਹਿਬ ਔਰ ਜੇ SGPC ਦੇ ਪ੍ਰਧਾਨ ਸਾਹਿਬ ਬਾਹਰ ਹੋ ਗਏ ਨੇ ਪੈਨਲ ਤੋਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੂੰ ਰਿਵਾਈਵ ਕਰਨ ਦੀ ਤਾਕਤ ਕਿਸੇ ਕੋਲ ਨਹੀਂ ਹੈ। ਅਸਲ ਮੈਂ ਸਟੋਰੀ ਬਿਹਾਇੰਡ ਦਾ ਹੈਡਲਾਈਨ ਦੱਸ ਦਿੰਦਾ ਕੀ ਹੈ ਇਹਦੇ ਵਿੱਚ ਸਾਰੀ ਜੋ ਪੰਜਾਬ ਚੱਲਦਾ ਪਿਆ। ਸਰ ਅਕਾਲੀ ਦਲ ਜਿਹੜਾ ਹੈ ਉਹਦੇ ਵਿੱਚ ਸੁਖਬੀਰ ਬਾਦਲ ਜੀ ਸਟਰੋਂਗ ਨੇ, ਉਹਨਾਂ ਦੇ ਘਰ ਦੇ ਵਿਆਹ ਦਾ ਫੰਕਸ਼ਨ ਦੇਖ ਲਓ, ਹਰ ਤਗੜਾ ਲੀਡਰ ਉੱਥੇ ਪਹੁੰਚਿਆ ਸੀਗਾ, ਚਾਹੇ ਕੋਈ BJP ਹੈ ਚਾਹੇ ਕੋਈ ਅਕਾਲੀ ਦਲ ਹੈ, ਬੜੇ ਲੀਡਰ ਚਾਹੇ ਕਾਂਗਰਸੀ ਵੀ ਪਹੁੰਚੇ ਹੋਏ ਸੀਗੇ ਤੇ RSS ਦੇ ਬੰਦੇ ਵੀ ਪਹੁੰਚੇ ਹੋਏ ਸੀਗੇ ਉੱਥੇ, ਠੀਕ ਹੈ। ਤੇ ਸਿੱਧੀ ਜੀ ਗੱਲ ਇਹ ਹੈ ਕਿ ਇਸ ਵੇਲੇ ਸੁਖਬੀਰ ਬਾਦਲ ਇਜ਼ ਵੈਰੀ ਪਾਵਰਫੁਲ, ਉਹਨਾਂ ਨੂੰ ਬਾਹਰ ਕੱਢਣਾ ਹਜੇ ਵੀ ਬਹੁਤ ਮੁਸ਼ਕਿਲ ਹੈ। ਤੇ ਧਾਮੀ ਸਾਹਿਬ ਹੋ ਗਏ, ਕਿਰਪਾਲ ਸਿੰਘ ਬਡੂੰਗਰ ਸਾਹਿਬ ਹੋ ਗਏ, ਅਗਲੇ ਕਹਿੰਦੇ ਯਾਰ ਅਸੀਂ ਕੀ ਲੈਣਾ ਦੇਣਾ ਪੈਨਲ ਤੋਂ, ਕੀ ਰਿਵਾਈਵ ਕਰਨਾ, ਕੱਲ ਨੂੰ ਇਹ ਨਾ ਹੋਵੇ ਕਿ ਮਾਮਲਾ ਹੀ ਖਤਮ ਹੋ ਜਾਵੇ ਪੈਨਲ ਜਾਂਦੇ ਆਉਂਦਿਆਂ, ਅਕਾਲੀ ਦਲ ਬਚਾਉਂਦਿਆਂ ਕਿਤੇ ਆਪ ਹੀ ਨਾ ਇੱਧਰ ਉੱਧਰ ਹੋ ਜਾਈਏ, ਠੀਕ ਹੈ। ਸੋ ਇੰਨੀ ਜੀ ਕਹਾਣੀ ਹੈ, ਜਿਹੜੇ ਬੰਦੇ ਤੁਹਾਨੂੰ ਪਤਾ ਹੀ ਹੈ ਕਿ ਕਿਉਂਕਿ ਜਿਹਨਾਂ ਬਹੁਤ ਮੈਂ ਅਦਬ ਸਤਿਕਾਰ ਨਾਲ ਰਿਸਪੈਕਟਫੁਲੀ ਗੱਲ ਕਰ ਰਿਹਾ ਵੀ ਜਿਹਨਾਂ ਲੋਕਾਂ ਨੇ, ਮੈਂ ਨਹੀਂ ਕਹਿ ਰਿਹਾ ਕਿ ਅਕਾਲੀ ਦਲ ਦੇ ਬੰਦੇ ਸਹੀ ਹੈ ਕਿ ਗਲਤ ਆ, ਜਿਹਨਾਂ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਇਹ ਕਹਿ ਦਿੱਤਾ ਕਿ ਜੀ RSS ਦਾ, ਮੈਂ ਹੁਣ ਵਰਡ ਉਹ ਪੰਜਾਬੀ ਚ ਯੂਜ ਨਹੀਂ ਕਰਨਾ ਚਾਹੁੰਦਾ, ਇੰਗਲਿਸ਼ ਚ ਬੋਲ ਦਿੰਦਾ, ਏਜੰਟ ਬੋਲ ਦਿੰਦਾ, ਠੀਕ ਹੈ ਨੀ, ਪੰਜਾਬੀ ਦਾ ਵਰਡ ਉਹ ਥੋੜਾ ਜਿਹਾ ਠੀਕ ਨਹੀਂ ਹੋਏਗਾ, ਇਹਨਾਂ ਨੇ ਤਾਂ ਮੀਡੀਆ ਚ ਹੀ ਕਹਿ ਦਿੱਤਾ ਵਰਡ, ਜਿਹਨਾਂ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਇਹ ਕਹਿ ਦਿੱਤਾ ਵੀ RSS ਦਾ ਏਜੰਟ ਹੈ, ਔਰ ਪੰਜਾਬੀ ਚ ਕਿਹਾ ਇਹਨਾਂ ਨੇ ਵਰਡ, ਤੁਸੀਂ ਸਮਝੋ ਕੀ ਕਿਹਾ ਇਹਨਾਂ ਨੇ, ਜਿਹਨਾਂ ਨੇ ਉਹਨਾਂ ਦੀ ਫੈਮਿਲੀ ਤੇ, ਉਹਨਾਂ ਦੇ ਬੱਚੇ ਤੇ ਫੈਮਿਲੀ ਤੇ ਵਾਈਫ ਨੂੰ ਨਹੀਂ ਛੱਡਿਆ, ਜਿਹਨਾਂ ਨੇ ਉਹਨਾਂ ਦੀ ਕਾਸਟ ਨੂੰ ਲੈ ਕੇ ਜਾਤੀ ਸੂਚਕ ਚੀਜ਼ਾਂ, ਕ੍ਰਿਮੀਨਲ ਅਫੈਂਸ ਹੈ ਇੰਡੀਆ ਦੇ ਵਿੱਚ ਪੰਜਾਬ ਚ, ਉਹ ਤਾਂ ਗੱਲਾਂ ਕਹਿਤੀਆਂ। ਤੇ ਤੁਹਾਨੂੰ ਲੱਗਦਾ ਹੈ ਕਿ ਧਾਮੀ ਸਾਹਿਬ ਕਹਿਣਗੇ ਯਾਰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਤਾਂ ਬਖਸ਼ਿਆ ਨਹੀਂ ਜਾਂਦਾ ਇੱਥੇ, ਤੇ ਮੈਂ ਐਵੇਂ ਕਿਉਂ ਪੰਗੇ ਕਰਨੇ ਹੈਗੇ ਆ, ਠੀਕ ਹੈ ਅਕਾਲੀ ਦਲ ਜਾਣੇ ਉਹਦਾ ਕੰਮ ਜਾਣੇ। ਪੰਜਾਬ ਦੇ ਵਿੱਚ ਇੱਕ ਬਹੁਤ ਡਿਫਰੈਂਟ ਤਰੀਕੇ ਨਾਲ ਅਸੀਂ ਚੱਲਦੇ ਹਾਂ, ਮੈਨੂੰ ਬੜੀ ਉਮੀਦ ਸੀਗੀ ਇਸੇ ਕਾਰਨ ਪੂਰੇ ਤਿੰਨ ਸਾਲ ਮੈਨੂੰ ਜਦੋਂ ਵੀ ਆਉਂਦੇ ਸਵਾਲ ਪੁੱਛੇ ਜਾਂਦੇ ਸੀਗੇ ਵੀ ਪੰਜਾਬ ਸਹੀ ਡਾਇਰੈਕਸ਼ਨ ਜਾ ਰਿਹਾ, ਮੈਂ ਠੋਕ ਕੇ ਕਹਿੰਦਾ ਸੀ ਪੰਜਾਬ ਸਹੀ ਡਾਇਰੈਕਸ਼ਨ ਜਾ ਰਿਹਾ, ਵੀ ਤੁਹਾਡੇ ਅਕਾਲੀ ਦਲ ਵਾਲੇ, ਕਾਂਗਰਸ ਵਾਲੇ, ਜਿੰਨੇ ਵੀ ਤੁਸੀਂ ਆਏ ਹੋ ਪਹਿਲਾਂ, ਅਕਾਲੀ BJP ਦੀ ਸਰਕਾਰ ਸੀ, ਚਾਹੇ ਕੋਈ ਅਕਾਲੀ ਦਲ ਵਾਲੇ ਬੰਦੇ ਸੀ, ਚਾਹੇ BJP ਵਾਲੇ ਤੇ ਚਾਹੇ ਕਾਂਗਰਸ ਵਾਲੇ, ਇਹ ਤਿੰਨੇ ਪਾਰਟੀਆਂ ਦੇ ਬੰਦੇ ਸੀਰੀਅਸ ਨਹੀਂ ਸੀਗੇ। ਮੈਨੂੰ ਉਹ ਦਿਨ ਬਹੁਤ ਚੰਗੀ ਤਰ੍ਹਾਂ ਯਾਦ ਹੈ, ਅਸੀਂ ਇੱਥੇ ਲਾਈਵ ਬ੍ਰੌਡਕਾਸਟ ਕੀਤਾ, ਮੀਡੀਆ ਚ ਰਹਿੰਦੇ ਅਸੀਂ, ਕਿਸੇ ਨੂੰ ਸਪੋਰਟ ਤਾਂ ਨਹੀਂ ਕਰ ਸਕਦੇ, ਪਰ ਮੈਂ ਵੀ ਪੰਜਾਬੀ ਹਾਂ, ਮੈਂ ਵੀ ਪੰਜਾਬ ਤੋਂ, ਸਾਨੂੰ ਵੀ ਖੁਸ਼ੀ ਆਏ ਹੋਈ ਕਿ ਯਾਰ ਗੱਲਾਂ ਕਿੰਨੀਆਂ ਸੋਹਣੀਆਂ ਹੋ ਰਹੀਆਂ। ਮੇਰੀ ਹਰੇ ਪੈਨ ਦੀ ਕਲਮ ਪਹਿਲੇ ਦਿਨ ਭਗਵੰਤ ਮਾਨ ਸਾਹਿਬ ਜਾਂ ਚੀਫ ਮਿਨਿਸਟਰ ਬਣੇ, ਲੋਕਾਂ ਨੇ ਮਜ਼ਾਕ ਉਡਾ ਦਿੱਤਾ ਜੀ ਇਹ ਜਾ ਕੇ ਕੇਜਰੀਵਾਲ ਦੇ ਪੈਰੀ ਹੱਥ ਲਾਦੇ, ਮੈਨੂੰ ਇਹਨਾਂ ਚੀਜ਼ਾਂ ਤੋਂ ਮੈਟਰ ਨਹੀਂ ਕਰਦਾ, ਫਿਰ ਕੇਜਰੀਵਾਲ ਸਾਹਿਬ ਦੇ ਪੈਰੀ ਹੱਥ ਲਾ ਰਹੇ ਨਹੀਂ ਲੜਦੇ, ਮੈਂ I don't go after the optics, ਮਾਈ ਫੋਕਸ ਇਜ਼ ਕਿ ਬੰਦਾ ਕੋਈ ਡਿਲੀਵਰੀ ਕੀ ਕਰੇਗਾ, ਪੰਜਾਬ ਨੂੰ ਤਰੱਕੀ ਦੀ ਰਾਹ, ਇਕਾਨਮੀ, ਜੋਬਸ, ਉਧਰ ਮੇਰਾ ਸਵਾਲ ਹੁੰਦਾ। ਉਹਨਾਂ ਨੇ ਕਿਹਾ ਜੀ ਮੇਰੇ ਹਰੇ ਪੈਂਦੀ ਸਿਆਹੀ ਚੱਲੂਗੀ ਪੰਜਾਬ ਚ ਯੂਥ ਦੇ ਨੌਕਰੀਆਂ ਵਾਸਤੇ, ਵੈਰੀ ਗੁੱਡ, ਸਾਨੂੰ ਬੜੀ ਖੁਸ਼ੀ ਹੋਈ। ਰਿਵਰਸ ਮਾਈਗ੍ਰੇਸ਼ਨ ਆ ਜਾਏਗੀ, ਅੱਜ ਇੰਨਾ ਜਾਂਦਾ ਸਟੂਡੈਂਟ ਪੜ੍ਹਨ ਬਾਹਰ, ਬੰਦ ਕਰ ਦਿਆਂਗੇ, ਉੱਥੋਂ ਲੋਕ ਵਾਪਸ ਹੋਣਗੇ। ਕਿਹੜਾ ਸਟੂਡੈਂਟ ਬੰਦ ਹੋ ਗਿਆ, ਸਟੂਡੈਂਟ ਤਾਂ ਭਗਵੰਤ ਮਾਨ ਸਾਹਿਬ ਪਿਛਲੇ ਤਿੰਨਾਂ ਸਾਲ ਚ ਬਥੇਰੇ ਆ ਗਏ, ਕਿਹੜੇ ਇੱਥੋਂ ਬੰਦੇ ਕੋਈ ਕੈਨੇਡਾ ਅਮਰੀਕਾ ਤੋਂ ਕੋਈ ਵਾਪਸ ਚੱਲ ਗਏ ਬਹੁਤੇ, ਕਿਹੜੀ ਤੁਹਾਡੀ ਇਹ ਹਰੇ ਪੈਂਦੀ ਸਿਆਹੀ ਕਿੱਥੇ ਖਤਮ ਹੋ ਗਈ, ਜਿਹੜੀਆਂ ਨੌਕਰੀਆਂ ਕ੍ਰੀਏਟ ਕਰਨੀਆਂ ਸਾਡੇ ਯੂਥ ਲਈ ਉੱਥੇ। ਮੈਂ ਮਜੀਠੀਏ ਕੋ ਗਰਦਨ ਸੇ ਪਕੜ ਕੇ ਘਸੀਟਕਾ ਲਿਜਾ ਕੇ ਜੇਲ੍ਹ ਮੇ ਡਾਲ ਦੂੰਗਾ। ਕੇਜਰੀਵਾਲ ਸਾਹਿਬ ਕੋਈ ਬੰਦਾ ਦੱਸੋ, ਕੋਈ ਅਸੀਂ ਨਹੀਂ ਕਹਿੰਦੇ ਮਜੀਠੀਆ ਸਾਹਿਬ ਸਹੀ ਗੱਲ, ਤੋਂ ਛੱਡ ਦੋ ਤੁਸੀਂ, ਪਰ ਕੋਈ ਬੰਦਾ ਦੱਸੋ ਕਿ ਡਰੱਗ ਖਤਮ ਹੋ ਗਈ। ਮੈਂ ਸੁਖਪਾਲ ਖਹਿਰਾ ਸਾਹਿਬ ਦੀਆਂ ਬਹੁਤੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦਾ, ਪਰ ਕੱਲ ਉਹਨਾਂ ਦੇ ਮੈਂ ਇੰਟਰਵਿਊ ਸੁਣ ਰਿਹਾ, ਕਮਾਲ ਕਰ ਦਿੱਤਾ ਸੁਖਪਾਲ ਖਹਿਰਾ ਸਾਹਿਬ ਨੇ, ਜਿੱਥੇ ਵਧੀਆ ਜਿਹੜਾ ਬੰਦਾ ਵਧੀਆ ਕਰੇਗਾ ਸੀ ਵਧੀਆ ਕਹਾਂਗੇ। ਸਵਾਤੀ ਮਾਲੀਵਾਲ ਦਾ ਸੁਣ ਲਓ ਇੰਟਰਵਿਊ ਤੇ ਸੁਖਪਾਲ ਖਹਿਰਾ ਦਾ ਸੁਣ ਲਓ। ਸਵਾਤੀ ਮਾਲੀਵਾਲ ਕਹਿੰਦੀ ਹੈ ਕੇਜਰੀਵਾਲ ਸਾਹਿਬ, ਮੈਂ ਤੇ ਹੈਰਾਨ ਹੋਈ ਜਾਂਦਾ, ਬਹੁਤ ਮਨ ਖਰਾਬ ਹੁੰਦਾ, ਮੈਂ ਹਜੇ ਵੀ ਮੈਂ ਅੱਜ ਆਉਂਦੀ ਹੈ ਕਹਿ ਦਵਾਂ ਸ਼ਾਇਦ ਬੰਦੇ ਪਹਿਲਾਂ ਸਮਝਣ, ਸਰ ਕੋਈ ਗੱਲ ਨੀ, ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ ਤੁਸੀਂ ਹਜੇ ਵੀ ਲੱਖਾਂ ਨਾਲੋਂ ਚੰਗੇ ਹੋ, ਕੇਜਰੀਵਾਲ ਸਾਹਿਬ, ਭਗਵੰਤ ਮਾਨ ਸਾਹਿਬ ਤੁਸੀਂ ਹਜੇ ਵੀ ਲੱਖਾਂ ਵਾਲ ਨਾਲੋਂ ਚੰਗੇ ਹੋ, ਬੰਦੇ ਕਿ ਨਾਰਾਜ਼ ਹੋਣਗੇ ਮੇਰੀ ਇਸ ਗੱਲ ਤੋਂ, ਪਰ ਜੇ ਸਹੀ ਡਾਇਰੈਕਸ਼ਨ ਵੱਲ ਜਾਓ। ਹੁਣ ਸੁਖਪਾਲ ਖਹਿਰਾ ਕਹਿ ਕਹਿ ਗਿਆ ਕਹਿੰਦਾ ਬਾਂਬ ਰੋਡ ਦਿੰਦੇ ਆ, ਕਿਹੜਾ ਮੀਡੀਆ ਛੱਡਿਆ? ਮੈਂ ਤਾਂ ਕਦਾ ਕਹਿ ਰਿਹਾ, ਮੈਂ ਤਾਂ ਬੜੇ ਦੇਰ ਦੀ ਗੱਲ ਕਹਿ ਰਿਹਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹਨਾਂ ਨੇ ਮੀਡੀਆ ਨੂੰ ਰਸਤੇ ਹੀ ਦੋ ਦਿਖਾਏ ਆ, ਦੋ ਹੀ ਰਸਤੇ, ਤੀਸਰਾ ਰਸਤਾ ਕੋਈ ਨੀ। ਉਧਰ ਜੇਲ ਆ, ਇੱਧਰ ਐਡਵਰਟਾਈਜ਼ਮੈਂਟ ਹੈ, ਆ ਦੋ ਦਰਵਾਜ਼ੇ ਆ, ਤੀਸਰਾ ਦਰਵਾਜ਼ਾ ਕੋਈ ਨੀ ਦਿੱਤਾ ਇਹਨਾਂ ਨੇ। ਪੰਜਾਬ ਦੇ ਵਿੱਚ ਮੀਡੀਆ ਨੂੰ ਇਹਨਾਂ ਨੇ ਦਰਵਾਜ਼ਾ ਤੀਸਰਾ ਨਹੀਂ ਹੈ, ਇੱਕ ਪਾਸੇ ਦਰਵਾਜ਼ਾ ਖੁੱਲਦਾ ਉਹ ਸਿੱਧੀ ਜੇਲ ਹੈ, ਇੱਧਰ ਦਰਵਾਜ਼ਾ ਖੁੱਲਦਾ ਭਾਈ ਸਾਹਿਬ ਉਹ ਉੱਥੇ ਟੇਬਲ ਤੇ ਐਡਵਰਟਾਈਜ਼ਮੈਂਟ ਪਈ ਹੈ, ਜਿੰਨੀ ਚਾਹੀਦੀ ਹੈ ਪੈਸਾ ਤੁਹਾਡੇ ਅਕਾਊਂਟ 'ਚ ਆ ਜਾਏਗਾ, ਗੱਲ ਖਤਮ ਹੋਈ। ਤੀਜਾ ਦਰਵਾਜ਼ਾ ਕੋਈ ਨਹੀਂ ਹੈ। ਕੇਜਰੀਵਾਲ ਸਾਹਿਬ ਅੱਜ ਸਾਹਮਣੇ ਕਰਾ ਦੇਣ ਇਹਨਾਂ ਦੇ ਬੰਦੇ, ਮੈਂ ਬੜੇ ਅੱਧਾ ਸਤਿਕਾਰ ਨਾਲ ਗੱਲ ਕੀਤੀ, ਮੈਨੂੰ ਕਹਿੰਦੇ ਇੰਟਰਵਿਊ ਕਰਨਾ ਤੁਸੀਂ ਜੀ ਉਹ ਤੇ ਉਹ ਖਾਲਿਸਤਾਨੀ ਤੇ ਸਵਾਲ ਨਹੀਂ ਪੁੱਛਣਾ। ਮੈਂ ਕਿਹਾ ਮੈਂ ਕੋਈ ਖਾਲਿਸਤਾਨ ਦਾ ਸਪੋਰਟਰ ਥੋੜੀ, ਮੈਂ ਤੇ ਖੁਦ ਖਾਲਿਸਤਾਨ ਤੇ 50 ਸਵਾਲ ਖੜੇ ਕਰਦਾ। ਪਰ ਜਿਹੜੇ ਬੰਦੇ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ, ਠੀਕ ਹੈ, ਹੁਣ ਮੈਂ ਕਿਉਂ ਨਾ ਪੁੱਛੋ ਤੇ ਸਵਾਲ, ਮੈਂ ਪੁੱਛਣਾ। ਉਹ ਕਹਿੰਦੇ ਨਹੀਂ ਫਿਰ ਏਦਾਂ ਇੰਟਰਵਿਊ ਨਹੀਂ। ਮੈਂ ਕਿਹਾ ਨਾ ਕਰਾਓ, ਸਾਨੂੰ ਤਾਂ ਇੱਥੇ ਟਰੂਡੋ ਸਾਹਿਬ ਨਹੀਂ ਕਹਿੰਦੇ, ਹਰਪਰ ਸਾਹਿਬ ਦੇ ਇੰਟਰਵਿਊ ਕਰਦੇ ਆ, ਪ੍ਰੀਮੀਅਰ ਦੇ ਇੰਟਰਵਿਊ ਕਰਦੇ ਆ, ਇੰਨੇ ਪ੍ਰੀਮੀਅਰ ਦੇ ਇੰਟਰਵਿਊ ਕਰ ਲਏ, ਪ੍ਰਾਈਮ ਮਿਨਿਸਟਰ ਦੇ ਕਰ ਲਏ, ਸਾਨੂੰ ਤਾਂ ਇਹ ਨਹੀਂ ਡਿਕਟੇਟ ਕਰ ਸਕਦੇ ਵੀ ਕਿਹੜਾ ਸਵਾਲ ਨਹੀਂ ਪੁੱਛਣਾ, ਵੀ ਤੁਸੀਂ ਕਿੱਦਾਂ ਡਿਕਟੇਸ਼ਨ ਦੇ ਦੋਗੇ ਸਾਨੂੰ, ਤੁਸੀਂ ਕੇਜਰੀਵਾਲ ਸਾਹਿਬ ਐਸੀ ਨਹੀਂ। ਮੈਂ ਕਿਹਾ ਲੋੜ ਹੀ ਨਹੀਂ ਸਾਨੂੰ, ਤੁਸੀਂ ਡਿਕਟੇਸ਼ਨ ਦੇ ਕੇ ਥੋੜੀ ਇੰਟਰਵਿਊ ਕਰਵਾ ਲਓਗੇ ਸਾਥੋਂ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦਾ ਸਵਾਲ ਆਏਗਾ ਹੀ ਆਏਗਾ, ਉਸ ਵੇਲੇ ਇੰਪੋਰਟੈਂਟ ਸੀਗਾ, ਅੱਜ ਵੀ ਇੰਪੋਰਟੈਂਟ, ਅੱਜ ਵੀ ਪੁੱਛ ਸਕਦਾ ਹੈ, ਔਰ ਜੇ ਤੁਸੀਂ ਮਨਾ ਕਰੋਗੇ ਫਿਰ ਤਾਂ ਮੈਂ ਜ਼ਰੂਰ ਪੁੱਛਾਂਗਾ। ਸੋ ਮੀਡੀਆ ਇਹਨਾਂ ਨੇ ਸਿੰਪਲ ਮੈਨੇਜ ਕੀਤਾ ਵੀ ਐਡ ਦੱਬ ਕੇ ਐਡ ਦਿਓ। ਪਹਿਲਾਂ ਹਿੰਦੀ ਚ ਐਡ ਦਿੱਲੀ ਦੀਆਂ ਹਿੰਦੀ ਚ ਐਡ ਪੰਜਾਬ ਦੇ ਚੈਨਲਾਂ ਤੇ ਚੱਲਦੀਆਂ ਸੀ, ਪੰਜਾਬ ਦੇ ਪੰਜਾਬੀ ਚੈਨਲਾਂ ਤੇ, ਵੀ ਦਿੱਲੀ ਦੀ ਹਿੰਦੀ ਦੀ ਐਡ ਪੰਜਾਬ ਉਹਦੇ ਪੈਸਾ ਤੁਸੀਂ ਪੰਜਾਬ ਦੇ ਕੋਲ ਲੈ ਜਾਂਦੇ। ਹੁਣ ਖੁੱਲੇ ਗੱਫੇ ਉਹ ਵੀ ਕੰਮ, ਹੁਣ ਤਾਂ ਪੰਜਾਬ ਸਰਕਾਰ ਆ ਗਈ, ਹੁਣ ਤਾਂ ਖੁੱਲੇ ਗੱਫੇ, ਹੁਣ ਤਾਂ ਪੰਜਾਬੀ ਦੀ ਪੰਜਾਬ ਦੀ ਐਡ ਦਿਓ ਜੀ, ਜਿੰਨੀ ਮਰਜ਼ੀ ਪੰਜਾਬੀ ਦਿਓ। ਪੈਕੇਜ ਬਣਾ ਲਿਆ ਵੀ ਕੈਬਨਿਟ ਮਿਨਿਸਟਰ ਇੱਧਰ ਜਾ ਰਿਹਾ, ਹੈਲਥ ਮਿਨਿਸਟਰ ਇੱਧਰ ਜਾ ਰਿਹਾ, ਆਹ ਕਰੀ ਜਾ ਰਿਹਾ। ਪੰਜਾਬ ਦਾ ਤੁਸੀਂ ਦੱਸ ਦਿਓ, ਕੋਈ ਮੀਡੀਆ ਆ ਕੇ ਦੱਸੇ ਪੰਜਾਬ ਦਾ, ਦੋ ਹੀ ਚੀਜ਼ਾਂ ਹੋਈਆਂ ਹੋਣਗੀਆਂ, ਕੋਈ ਪੰਜਾਬ ਦਾ ਮੀਡੀਆ ਆ ਕੇ ਮੇਰੇ ਸਾਹਮਣੇ ਕਰਾ ਦਿਓ ਤੇ ਆਹ ਬੰਦਾ ਕਹੇ ਜੀ ਜਾਂ ਮੈਨੂੰ ਇਹਨਾਂ ਨੇ ਚੱਕਰਾਂ 'ਚ ਨਹੀਂ ਪਾਇਆ ਤੇ ਜਾਂ ਫਿਰ ਮੈਂ ਐਡਵਰਟਾਈਜ਼ਮੈਂਟ ਨਹੀਂ ਲਈ। ਬੰਦਾ ਇੱਕ ਆ ਕੇ ਕਹਿ ਦੇਵੇ ਜੀ ਮੈਂ ਇੰਡੀਪੈਂਡੈਂਟ ਮੀਡੀਆ ਚਲਾ ਰਿਹਾ, ਆ ਜਾਵੇ ਕੋਈ ਮੀਡੀਆ ਪੰਜਾਬ ਦਾ, ਕੋਈ ਮੀਡੀਆ ਕਹਿ ਦੇਵੇ ਪਿਛਲੇ 3 ਸਾਲਾਂ ਦੇ ਵਿੱਚ ਕੋਈ ਮੀਡੀਆ, ਜਾਂ ਤਾਂ ਰੱਜ ਕੇ ਉੱਥੇ ਚੈਨਲ ਤੇ ਐਡ ਚੱਲ ਰਹੀ ਹੋਏਗੀ, ਠੀਕ ਹੈ ਕਿ ਨਹੀਂ, ਤੇ ਜਾਂ ਉਹਨੂੰ ਚਾਹੇ ਉਹ ਅਜੀਤ ਵਾਲੇ ਭਾਈ ਸਾਹਿਬ ਨੇ, ਅਜੀਤ ਵਾਲੇ ਭਾਈ ਸਾਹਿਬ ਨੇ ਸਹੀ ਕੀਤਾ, ਹਮਦਰਦ ਸਾਹਿਬ ਨੇ ਗਲਤ, ਉਹ ਅਲੱਗ ਗੱਲ ਹੈ, ਠੀਕ ਹੈ ਨਹੀਂ, ਉਹ ਅਲੱਗ ਗੱਲ ਹੈ। ਤੇ ਇੱਥੇ ਮੈਂ ਹੈਰਾਨ ਹੋਈ ਜਾ ਰਿਹਾ ਵੀ ਤੁਸੀਂ ਕੰਮ, ਤੁਹਾਡੇ ਕੋਲੋਂ ਤਾਂ ਸਰ ਉਮੀਦਾਂ ਹੀ ਹੋਰ ਸੀਗੀਆਂ। ਤੁਹਾਡੀ ਆਪਣੀ ਰਾਜ ਸਭਾ ਦੀ MP ਸਵਾਤੀ ਮਾਲੀਵਾਲ, ਉਹਦੇ ਸੁਣ ਲਓ ਤੁਸੀਂ ਬਿਆਨ, ਉਹਨੇ ਖੁਲਾਸੇ ਕਰਕੇ ਰੱਖ ਦਿੱਤੇ, ਕਹਿੰਦੇ ਜੀ ਕੇਜਰੀਵਾਲ ਸਾਹਿਬ ਮੈਨੂੰ ਕਹਿੰਦੇ ਸੀ ਆਹ ਮੇਰਾ 1 ਕਰੋੜ ਦੇ ਮੈਂ ਕਰਟਨ ਪਾਏ ਆ, 1 ਕਰੋੜ ਦਾ ਮੈਂ ਕਾਰਪੇਟ ਲੈ ਲਿਆ, ਉਹ ਕਹਿੰਦੇ ਆਪ ਮੈਨੂੰ ਕਹਿ ਰਹੇ ਸੀ। ਔਰ ਮੈਨੂੰ ਉੱਥੇ ਵੀ ਕੋਈ ਇਤਰਾਜ਼ ਨਹੀਂ, ਮੈਂ ਬਾਰ ਬਾਰ ਬੋਲ ਚੁੱਕਾ ਹਾਂ, ਕੇਜਰੀਵਾਲ ਸਾਹਿਬ ਮੈਨੂੰ ਕਹਿਣਾ ਕਿ ਜਦੋਂ ਜਸਵਾਲ ਤੇਰੇ ਚੈਨਲ ਤੇ ਵਾਈ ਮੀਡੀਆ ਤੇ ਆ ਕੇ ਕਹਿਣਾ ਵੀ ਮੈਂ 200 ਕਰੋੜ ਦਾ ਮਹਿਲ ਬਣਾਇਆ, ਮੈਂ ਤੁਹਾਡੀ ਸਪੋਰਟ ਕਰਾਂਗਾ, ਮੈਂ ਕਹਾਂਗਾ ਵੈਰੀ ਗੁੱਡ, ਕਾਲਰ ਇੱਥੇ ਮੇਰੇ ਨਾਲ ਲੜਨ ਅਪਸੈਟ ਹੋਣ ਕੋਈ ਗੱਲ ਨਹੀਂ, ਮੈਂ ਕਹਾਂਗਾ ਅਗਲਾ ਦਿੱਲੀ ਦਾ ਚੀਫ ਮਿਨਿਸਟਰ ਆ ਕੋਈ ਗੱਲ ਨਹੀਂ, 200 ਕਰੋੜ ਖਰਚ ਕਰ ਦਿੱਤਾ ਮੈਨੂੰ ਕੋਈ ਤਰ੍ਹਾਂ ਨਹੀਂ, ਪਰ ਕੇਜਰੀਵਾਲ ਸਾਹਿਬ ਕੀਤਾ ਕੀ ਹੈ, ਡਿਵੈਲਪਮੈਂਟ ਕੀ ਹੈ, ਗਵਰਨੈਂਸ ਕੀ ਹੈ, ਇਹ ਦੱਸੋ, ਡਿਵੈਲਪਮੈਂਟ ਕੀ ਹੈ, ਗਵਰਨੈਂਸ ਕੀ ਹੈ, ਜਿਹੜੀ ਫ੍ਰੀ ਬੀਜ ਦੇ ਜਾਂਦੇ ਹੋ ਇਹਦਾ ਜਵਾਬ ਦਿਓ। ਤੁਹਾਡੀ ਆਪਣੀ ਰਾਜ ਸਭਾ ਦੀ ਮੈਂਬਰ ਪਾਰਲੀਮੈਂਟ ਸਵਾਤੀ ਮਾਲੀਵਾਲ, ਤੁਹਾਡੇ ਬਹੁਤ ਕਲੋਜ਼ ਰਿਲੇਸ਼ਨ ਆ ਉਹਦੇ ਨਾਲ, ਠੀਕ ਹੈ ਨਹੀਂ, ਕਿੰਨਾ ਤੁਸੀਂ ਇਕੱਠਿਆਂ ਕੰਮ ਕੀਤਾ, ਤੁਹਾਡੇ ਇੰਨੇ ਕਲੋਜ਼ ਰਿਲੇਸ਼ਨ ਆ ਸਵਾਤੀ ਮਾਲੀਵਾਲ ਨਾਲ, ਠੀਕ ਹੈ ਨਹੀਂ, ਉਹ ਜਦੋਂ ਮਰਜ਼ੀ ਤੁਹਾਡੇ ਘਰ ਆ ਸਕਦੀ ਸੀ, ਜਦੋਂ ਮਰਜ਼ੀ ਤੁਹਾਡੇ ਘਰੋਂ ਜਾ ਸਕਦੀ ਸੀ, ਤੁਹਾਡੇ ਅੰਦਰ ਦੇ ਘਰ ਦੇ ਪਰਦੇ ਕਾਰਪੈਂਟ ਸਭ ਕੁਝ ਪਤਾ ਉਹਨੂੰ, ਠੀਕ ਹੈ, ਉਹ ਲੜਕੀ ਜਿਹਨੂੰ ਤੁਹਾਡੇ ਘਰ ਦੇ ਬਾਰੇ ਸਭ ਕੁਝ ਪਤਾ ਹੈ, ਜਦ ਮਰਜ਼ੀ ਆ ਸਕਦੀ ਸੀ, ਜਾ ਸਕਦੀ ਸੀ ਤੁਹਾਡੇ ਘਰ ਦੇ ਵਿੱਚ, ਤੁਹਾਡੇ ਆਪਣੇ ਖਾਸਮ ਖਾਸ ਵਿਭਵ ਕੁਮਾਰ ਨੇ ਉਹਦੇ ਥੱਪੜ ਮਾਰਿਆ, ਠੁੱਡੀਆਂ ਮਾਰੀਆਂ। ਅੱਜ ਮੈਨੂੰ ਟ੍ਰਿਬਿਊਨ ਦੀ ਅੱਜ ਹੈਡਲਾਈਨ ਕੀ ਆ, 52 ਪੁਲਿਸ ਅਫਸਰ ਬਦਲ ਦਿੱਤੇ, ਕਮਾਲ ਹੈ। ਤੁਹਾਨੂੰ ਪਤਾ DGP ਕਿਹਨੂੰ ਰਿਪੋਰਟ ਕਰਦਾ, ਕਹਿ ਦੇ ਜੋ ਮੈਂ ਗੱਲ ਗਲਤ ਕਹਿ ਰਿਹਾ, DGP ਤਾਂ ਵਿਭਵ ਕੁਮਾਰ ਸਾਹਿਬ ਦੇ ਕਹਿਣ ਤੇ ਰਿਪੋਰਟ ਕਰਦਾ, ਵਿਭਵ ਕੁਮਾਰ ਤਾਂ ਅੱਜ ਉੱਥੇ ਇੱਕ ਤਰ੍ਹਾਂ ਦਾ ਛੋਟਾ ਚੀਫ ਮਿਨਿਸਟਰ ਹੈ, ਵਿਭਵ ਕੁਮਾਰ ਉਹ ਜੋ ਮਰਜ਼ੀ ਕਰੇ ਉੱਥੇ ਅੱਜ। ਸੋ ਇਹ ਮੈਨੂੰ ਲੱਗ, ਕੇਜਰੀਵਾਲ ਸਾਹਿਬ ਹਜੇ ਵੀ ਕੋਈ ਗੱਲ ਨਹੀਂ, ਹਜੇ ਵੀ ਤੁਸੀਂ ਬਿਲਕੁਲ ਯੂ ਟਰਨ ਲਓ, ਕਹੋ ਕੋਈ ਇੱਥੇ ਧਰਮ ਦੀ ਸਿਆਸਤ ਨਹੀਂ, ਕੋਈ ਅਸੀਂ ਫ੍ਰੀਬੀਜ਼ ਨਹੀਂ, ਕੋਈ ਐਡਵਰਟਾਈਜ਼ਮੈਂਟ ਨਹੀਂ, ਫੋਕਸ ਔਨ ਦਾ ਗਵਰਨੈਂਸ, ਭਗਵੰਤ ਮਾਨ ਸਾਹਿਬ ਨੂੰ ਲਾਓ, ਜਿਹਨੂੰ ਮਰਜ਼ੀ ਲਾਓ, ਇੰਡੀਪੈਂਡੈਂਟ ਚਾਰ ਦਿਓ ਕਿ ਯਾਰ ਖਬਰਦਾਰ ਜੇ ਤੁਸੀਂ ਪੰਜਾਬ ਦੇ ਬੰਦੇ ਆਪਣਾ ਦਿੱਲੀ ਕੈਂਪੇਨ ਕਰਨ ਗਏ, ਨਹੀਂ ਅਸੀਂ ਦਿੱਲੀ ਜਿੱਤੀ ਹੈ ਹਾਰੀ ਅਸੀਂ ਦੇਖ ਲਾਂਗੇ, ਤੁਸੀਂ ਪੰਜਾਬ ਦਾ ਕ੍ਰਾਈਸਿਸ ਚ ਪੰਜਾਬ ਦਾ ਕੰਮ ਕਰੋ। ਹੁਣ ਸ਼ਰੇਆਮ ਤੁਹਾਡੇ ਬੰਦੇ ਕਹਿ ਰਹੇ ਕੈਬਨਿਟ ਮਿਨਿਸਟਰਾਂ ਦੀ, ਇਹਨਾਂ ਦੀ ਚੈੱਕ ਕਰੋ ਵੀ ਪਹਿਲਾਂ ਕਿੰਨੀ ਸੀ ਇਹਨਾਂ ਦੀ ਸਾਰਿਆਂ ਦੀ ਜਾਇਦਾਦ, ਹੁਣ ਕਿੰਨੀ ਹੈ, ਅਸੈਸਮੈਂਟ ਕਰਵਾਓ ਪ੍ਰੋਪਰ। ਤੁਹਾਡੇ ਗਵਰਨਰ ਸਾਹਿਬ ਨੇ ਭਰੀ ਸਭਾ ਚ ਮੀਡੀਆ ਚ ਕਹਿ ਤਾ ਵੀ ਤੁਹਾਡੇ ਇੱਕ ਬੰਦੇ ਨੇ ਐਸਾ ਘਿਨੌਣਾ ਕੰਮ ਕੀਤਾ, ਠੀਕ ਹੈ ਨਹੀਂ, ਉਹਨਾਂ ਦੀ ਵੀਡੀਓ ਸੈਕਸੁਅਲ ਮਿਸਕੰਡਕਟ ਦੇ ਐਲੀਗੇਸ਼ਨ ਲੱਗਦਿਆਂ ਦੀ ਇੱਕ ਵੀਡੀਓ ਗਵਰਨਰ ਸਾਹਿਬ ਕੋਲ ਪਹੁੰਚਾਤੀ, ਠੀਕ ਹੈ। ਗਵਰਨਰ ਸਾਹਿਬ ਨੇ ਭਰੀ ਸਭਾ ਚ ਮੀਡੀਆ ਚ ਕਹਿਤਾ ਵੀ ਇੰਨਾ ਘਟੀਆ ਕੰਮ ਇਹਨਾਂ ਦੇ ਕੈਬਨਿਟ ਮਿਨਿਸਟਰ ਨੇ ਕੀਤਾ, ਉਹ ਸੈਕਸੁਅਲ ਮਿਸਕੰਡਕਟ ਦੀ ਵੀਡੀਓ ਮੇਰੇ ਕੋਲ ਪਹੁੰਚੀ ਹੈ। ਉਹ ਕਹਿੰਦੇ ਜੀ ਇੰਨਾ ਇੰਨੇ ਬੰਦੇ ਨੇ ਘਟੀਆ ਕੰਮ ਕੀਤਾ, ਇਹਨੂੰ ਤਾਂ ਫੌਰਨ ਬਾਹਰ ਕੱਢ ਦੇਣਾ ਚਾਹੀਦਾ। ਦੋ ਹੀ ਚੀਜ਼ਾਂ ਹੋ ਸਕਦੀਆਂ ਉਸ ਤੋਂ ਬਾਅਦ, ਇੱਕ ਤਾਂ ਚੀਫ ਮਿਨਿਸਟਰ ਜਾ ਕੇ ਸਵੇਰੇ ਹੀ ਪ੍ਰੈਸ ਕਾਨਫਰੰਸ ਕਰਕੇ ਕਹੇ ਸਾਰੇ ਮੀਡੀਆ ਨੂੰ, ਉਹਨਾਂ ਨੂੰ ਮੀਡੀਆ ਵਾਲਿਆਂ ਨੂੰ ਸੱਦੇ, ਚੀਫ ਮਿਨਿਸਟਰ ਕਹੇ ਜੀ ਗਵਰਨਰ ਸਾਹਿਬ ਗਲਤ ਕਹਿ ਰਹੇ ਨੇ, ਝੂਠ ਬੋਲ ਰਹੇ ਨੇ ਗਵਰਨਰ ਸਾਹਿਬ, ਚੀਫ ਮਿਨਿਸਟਰ ਕਹੇ, ਜਾਂ ਤਾਂ ਕਹੇ ਵੀ ਝੂਠ ਬੋਲ ਰਹੇ ਨੇ, ਇਹ ਗਲਤ ਕਹਿ ਰਹੇ ਨੇ, ਔਰ ਅਸੀਂ ਮਾਨਹਾਨੀ ਦਾ ਦਾਵਾ ਕਰਦੇ ਹਾਂ ਇਹਨਾਂ ਤੇ, ਜਾਂ ਉਸ ਕੈਬਨਿਟ ਮਿਨਿਸਟਰ ਨੂੰ ਬਾਹਰ ਕੱਢੋ ਕਿ ਜੇ ਤੇ ਗਵਰਨਰ ਨੇ ਏਡਾ ਵੱਡਾ ਐਲੀਗੇਸ਼ਨ ਲਾ ਦਿੱਤਾ, ਦੋ ਤੋਂ ਇੱਕ ਚੀਜ਼ ਤਾਂ ਕਰੋ ਤੁਸੀਂ। ਕਿੱਥੇ ਤੁਸੀਂ ਗੱਲ ਕਰਦੇ ਹੋ, ਲੋਕਾਂ ਨੇ ਤੁਹਾਨੂੰ ਰੱਬ ਬਣਾਇਆ ਯਾਰ, ਰੱਬ, ਤੁਸੀਂ ਤਾਂ ਇਹ ਕੰਮ ਸਿੰਪਲ ਮੰਤਰੀ ਵਰਗਾ ਕੰਮ ਵੀ ਨਹੀਂ ਕਰ ਰਹੇ। ਇਹ ਪੰਜਾਬ ਦੇ ਵਿੱਚ ਇਹ ਬੜਾ ਸਰ ਦੇਖੋ ਕ੍ਰਾਈਸਿਸ ਚ ਹੈ, ਔਰ ਅਸੀਂ ਛੱਡ ਦਈਏ ਇਹ ਜਿਹੜੀ ਗੱਲਾਂ ਨਾ, ਸਭ ਤੋਂ ਆਸਾਨ ਕੰਮ ਆ ਵਿਕਟਮਹੁੱਡ ਦਾ ਕਾਰਡ ਖੇਲੀ ਜਾਣਾ, ਸਾਨੂੰ ਦਿੱਲੀ ਨੇ ਕਰਤਾ, ਸਾਨੂੰ ਧਰਮ ਖਤਰੇ ਚ ਪੈ ਗਿਆ, ਸਾਡਾ ਇੱਦਾਂ ਹੋ ਗਿਆ, ਆ ਜਹਾਜ਼ ਤੇ ਫਲਾਈਟਾਂ ਆ ਰਹੀਆਂ। ਉਹ ਕਹਿੰਦੇ ਜੀ ਹੋਰ ਕੁਛ ਨਹੀਂ, ਇਹਦੇ ਮੁੱਦਾ ਰੋਜ਼ ਬਣਾ ਕੇ ਰੱਖੋ, ਜਹਾਜ਼ ਜਿਹੜੀ ਫਲਾਈਟਾਂ ਭਰ ਭਰ ਆ ਰਹੀਆਂ ਇਹ ਮੁੱਦਾ ਹੈ, ਪਰ ਕਿਆ ਇੰਨਾ ਵੱਡਾ ਮੁੱਦਾ? ਲੈ ਲਓ ਜੀ ਬ੍ਰੇਕ।
ਜੀ ਸਰ, ਬ੍ਰਿਜਮੋਹਨ ਜੀ ਆ ਗਏ ਜੀ।
ਠੀਕ ਹੈ ਜੀ, ਬ੍ਰਿਜਮੋਹਨ ਸਾਹਿਬ ਦੇ ਨਾਲ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ, ਬ੍ਰਿਜਮੋਹਨ ਸਾਹਿਬ ਸਾਡੇ ਨਾਲ ਜੁੜ ਗਏ ਨੇ, ਲੇਕਿਨ ਸਿਰਫ ਅਸੀਂ ਇੱਕ ਮਿੰਟ ਦੀ ਉਹ ਬ੍ਰੇਕ ਲੈ ਲਓ ਜੀ, ਇੱਕ ਮਿੰਟ ਦੀ ਸਟੇਸ਼ਨ ਆਈ ਡੀ ਲੈ ਲਓ ਸਿਰਫ ਇੱਕ ਮਿੰਟ, ਔਰ ਫਿਰ ਬ੍ਰਿਜਮੋਹਨ ਸਾਹਿਬ ਦੇ ਨਾਲ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਜੀ, ਇੱਕ ਮਿੰਟ ਦੀ ਸਟੇਸ਼ਨ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
Brampton has a population of over 800,000, but it only has one hospital. The Ontario Liberals created this mess, and under the Conservatives, it's only gotten worse. 3 years ago, Doug Ford promised shovels in the ground. 3 years later, nothing has been done. Doug Ford couldn't get it done, but Merritt Stiles and the Ontario NDP will. My name is Martin Singh, the Ontario NDP candidate in Brampton East. We will invest in healthcare and ensure Brampton has two hospitals.
Authorized by the CFO for the Martin Singh campaign.
हमको किसके गम ने मारा ये कहानी फिर सही।
मैं मुअक्कद गुलामदी, मैं मुअम्मद गुलामदी, मैं हूँ नाजर गुलामदी।
ये दिल, ये पागल दिल मेरा क्यों बुझ गया।
And we are coming to Toronto on the 12th of April, organized by Harjeet Singh of Punjabi Virsa. See you guys there.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਦੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
English newspaper in Canada. Midweek covers international news, national news, sports news, entertainment news, lifestyle news, and more. Published every Tuesday, delivered to 600 plus outlets. Why Media Covers, maximum community events.
Welcome to Y Media, and we are at the Port of Vancouver.
Keep watching Channel Y for all the coverage.
And you're watching me on Y Media.
But you stay tuned with Y Media.
Y Media team is live.
Channel Y Entertainment's special made exclusive show all about the Toronto International Auto Show.
Hello, Namaste, Sat Sri Akaal, and Adab.
First, stay tuned with Y Media special report.
Reporting from Chandigarh, Channel Y.
Y Media Lifestyle. Fashion. Mind, body, and soul.
Hello and welcome to Food for Thought.
Auto. Y Media Big Shot. Sports coverage in cricket, baseball, basketball, soccer, Olympics, badminton, ice hockey, field hockey, and much, much more.
Hi guys, I'm Harbhajan Singh and you're watching me on Channel Y.
Meters into the race and I was in the lead.
One of the finest cricket world has ever seen, Chris Gayle.
This is Sir Richie Richardson and you're watching Channel Y.
To get more engaged with community Y Media hosts and organizes watch parties, Y Media is the official media partner with the Toronto International Film Festival.
जी बिल्कुल, एक बार फिर से आप सभी का स्वागत है रेडियो वाई साउथ एशियन पर्स प्राइम टाइम एंड चैनल वाई मॉर्निंग शो में. दिस इज योर होस्ट आरजे मन्नत. और जी जी सर, हमारे साथ जुड़ चुके हैं ब्रिज मोहन जी फ्रॉम ब्रिज मोहन एंड एसोसिएट्स. जी सर,
थैंक यू सो मच जी. वाई मीडिया ग्रुप वालों से बहुत बहुत स्वागत करना चाहूंगी है ब्रिज मोहन साहब का. ब्रिज मोहन जी, थोड़ा वाई मीडिया ग्रुप के उत्ते बहुत बहुत स्वागत है.
हाँ, गुड मॉर्निंग यदि जी, सारे नु सत श्री अकाल.
सत श्री अकाल सर, बहुत बहुत शुक्रिया. विजमो साहब, तुहाडा जिहड़ा ब्रांड है ना एज अ लॉयर, वो इन्ना ज्यादा पॉपुलर हो चुका है. मेरे ना कॉलेज के एक फ्रेंड ने ते उन्हां दा नाम भी ब्रिजमोहन है. असि बड़ा साडा प्यार है शुरू तो, कॉलेज तो जलंधर तो ही ने ब्रिजमोहन शर्मा. वह उस दिन मैनू फोन आया उन्हां दा ते साडे घर च काफी गैसट वगैरह, साडे परिवारक मैंबर होर गैसट काफी बैठे सीगे. मैं कहा वह ब्रिजमोहन का फोन है. वह कहिंदे अच्छा वह लॉयर जिहड़े ब्रिजमोहन जी जिहड़े तुहाडे उत्थे आउंदे आ. मैं कहिंदे नहीं नहीं, मेरे फ्रेंड हैगे ने जलंधर तो उतों आया. तो मैनू खुशी इस गल की हुई कि एक ब्रांड बन गया भी ब्रिजमोहन, एक लॉयर भी. जी ब्रिजमोहन साहब का फोन आया, मतलब वकील लॉयर ब्रिजमोहन साहब का ही आया.
हां जी, जदवीर जी उमर हो गई हूं 32 साल हो गए जी मैं कैनेडा विच प्रैक्टिस करते, पहला इंग्लैंड सी. टाइम होने करके थोड़ी जी जान पछाण बन गई है.
सर इट इज ऑलवेज गुड टू सी, ऑलवेज गुड टू सी यू. एंड गलबात असि करते हैं द लॉ ऑफ रिवेंज. जिहड़ा ये लॉ हैगा है, वैसे तो लोगों नूं कंट्रोल करन वास्ते है कि जी फ्रॉम वॉन्टिंग रिवेंज, ठीक है, या किसी तरह की कोई लड़ाई ना हो. बट जिहड़ा लॉ दे विच ही कुछ ऐसियां चीजां हैगियां ने जिहड़ा कि लोगों नूं सजा भी दिंदा जांदा है. सो ये लॉ किदां है सर, की है, जरा इहनूं एक्सप्लेन करो थोड़ा जिहा पहलां दे.
हां जी वीर, यू नो कानून अते अदालतां दे होंद च आउण तों पहलां लोगों को सवाए न्याय अपने हथा विच लैण तों इलावा होर कोई चारा नहीं सी हुंदा जी. खून का बदला सिर्फ खून, यू नो कहावत सारी दुनिया च सुनी जा सकती सी. हुण असीं उम्मीद करदे हां कि लोग कानून अते अदालतां नूं किसे भी मसले नाल जिठण दी इजाजत दे दिंदे हन, चाहे यू नो किसे ने कोई तो वड्डे तों वड्डा कोई जुर्म कीता होवे, तुहाडे बिजनेस पार्टनर ने तुहाडा सारा पैसा हड़प लिया होवे. पर जे अदालतां तुहानूं न्याय नहीं दिंदियां तां की हुंदा जी? जे लोग कानून नूं अपने हत्थां विच लैण दी चोण करदे हन तां उसदा खमियाजा भुगतना की पैंदा जी? पर जिवें कि असीं कई वार वेखदे हां कि इह भावें यू नो गंभीर क्रिमिनल चार्जेस होवे जां कार हादसे दा संगीन केस जी, कानून खुद इसका बदला लैण विच विश्वास रखदा तां कि विक्टम नूं मुड़ बहाल किया जा सके.
ठीक है जी. अच्छा, रब ना करे बड़ी कई बार चैलेंजिंग सिचुएशन हो जाती है, जे किसी ने किसी के बच्चे का भी कतल कर दिता है तो सरकार जी एक्सपैक्ट करती हैगी है कि तुसी कुछ ऐसी हरकत नहीं करनी और तुसी हुण क्रिमिनल लॉ जिहड़ा है वह की कहिंदा इहदे बारे, वह भी जरा दसो.
बड़ा चिर नहीं होया, 2009 विच टोरंटो नेड़े 9 साल की मासूम बच्ची ਟੋਰੀ ਸਟੈਫਰਡ ਵਾਂਗ ਭਾਵੇਂ ਕੋਈ ਅਜਨਬੀ ਤੁਹਾਡੇ ਬੱਚੇ ਦਾ ਬਲਾਤਕਾਰ ਕਰ ਦਿੰਦਾ ਅਤੇ ਹਥੌੜੇ ਨਾਲ ਉਸਦਾ ਸਿਰ ਖੱਖੜੀਆਂ ਵਾਂਗ ਸ਼ੈਟਰ ਕਰ ਦੇਵੇ, ਤਾਂ ਵੀ ਪੇਰੈਂਟਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਾਨੂੰਨ ਨੂੰ ਇਸ ਘਿਨੌਣੇ ਜ਼ੁਰਮ ਨਾਲ ਨਜਿੱਠ ਲੈਣ ਦੇਣ ਅਤੇ ਇਸ ਦੀ ਸਜ਼ਾ ਅਦਾਲਤਾਂ ਹੀ ਦੇਣਗੀਆਂ, ਨਾ ਕਿ ਕਤਲ ਕੀਤੇ ਗਏ ਬੱਚੇ ਦੇ ਪੇਰੈਂਟਸ ਜੀ। ਸਾਡੇ ਕ੍ਰਿਮੀਨਲ ਕੋਡ ਵਿਚ ਬਦਲਾ ਲੈਣ ਭਾਵ ਰੈਟ੍ਰੀਬਿਊਸ਼ਨ ਕਹਾਉਂਦਾ ਅਤੇ ਇਹ ਸਜ਼ਾ ਦਿੱਤੇ ਜਾਣ ਦੇ ਕਾਰਨਾਂ ਵਿਚੋਂ ਇਕ ਅਜਿਹਾ ਫੈਕਟਰ ਹੈ। ਫਰਕ ਇਹ ਹੈ ਕਿ ਰੈਟ੍ਰੀਬਿਊਸ਼ਨ ਤਰਕ ਅਤੇ ਕਾਰਨਾਂ ਨੂੰ ਮਾਫ ਕੇ ਕੀਤਾ ਜਾਂਦਾ, ਜਦੋਂ ਕਿ ਬਦਲਾ ਭਾਵਨਾ ਇਮੋਸ਼ਨ ਦੇ ਆਧਾਰਿਤ ਹੁੰਦਾ ਜੀ। ਰੈਟ੍ਰੀਬਿਊਸ਼ਨ ਸਜ਼ਾ ਬਾਰੇ ਹੁੰਦਾ ਜਿਸ ਦਾ ਕੁਝ ਨਿਯੰਤਰਣ ਕੁਝ ਸੰਜਮ ਹੁੰਦਾ, ਜਦੋਂ ਕਿ ਬਦਲਾ ਅਕਸਰ ਕੰਟਰੋਲ ਤੋਂ ਬਾਹਰ ਹੋ ਜਾਂਦਾ ਅਤੇ ਇਸ ਲਈ ਸਾਨੂੰ ਜਿਹੜੇ ਸੁਤੰਤਰ ਅਦਾਲਤਾਂ ਦੀ ਜ਼ਰੂਰਤ ਹੁੰਦੀ ਹੈ ਜੀ, ਤਾਂ ਕਿ ਇਮੋਸ਼ਨਸ ਡੋਨਟ ਕਮ ਇਨ ਦ ਵੇ ਜੀ।
ਠੀਕ ਹੈ, ਵੇਖੋ ਜੇ ਕੋਈ ਲੜਕੀ ਇਸ ਵੇਲੇ ਸਾਡੇ ਪ੍ਰੋਗਰਾਮ ਨੂੰ ਸੁਣ ਰਹੀ ਹੈਗੀ ਹੈ ਔਰ ਰੱਬ ਨਾ ਕਰੇ ਕਿ ਕੋਈ ਉਹਨਾਂ ਦੇ ਨਾਲ ਕੋਈ ਪਰਿਵਾਰਕ ਮੈਂਬਰ ਵੱਲੋਂ ਹੀ ਜੇ ਕੋਈ ਸੈਕਸੁਅਲ ਮਿਸਕੰਡਕਟ ਜਾਂ ਕੋਈ ਸੈਕਸੁਅਲ ਅਬਿਊਜ਼ ਦਾ ਕੋਈ ਮਾਮਲਾ, ਫਰਜ਼ ਕਰ ਲਓ ਕਿ ਅੱਜ ਤੋਂ 15 ਸਾਲ 20 ਸਾਲ 25 ਸਾਲ ਪੁਰਾਣਾ ਕੋਈ ਮਾਮਲਾ ਹੋਵੇ, ਤੇ ਕੀ ਇਸ ਮਾਮਲੇ ਦੇ ਵਿਚ ਕਿ ਉਹ ਕੁਛ ਕਰ ਸਕਦੀ ਹੈ? ਰਿਵੈਂਜ ਆਫ ਲਾਅ ਜਿਹੜਾ ਅਸੀਂ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਦੀ ਤਾਂ ਜ਼ਿੰਦਗੀ ਉਸ ਬੱਚੀ ਦੀ ਵਿਚਾਰੀ ਦੀ ਤਾਂ ਖਰਾਬ ਹੋ ਗਈ ਇੱਕ ਤਰ੍ਹਾਂ ਦੇ ਨਾਲ।
ਹਾਂਜੀ, ਜਿਸ ਨੂੰ ਇੱਕ ਵਿਅਕਤੀ ਬਦਲਾ ਕਹਿੰਦਾ ਜੀ, ਦੂਸਰਾ ਉਸਨੂੰ ਨਿਆਂ ਮੰਨਦਾ ਅਤੇ ਅੰਕੜਿਆਂ ਮੁਤਾਬਿਕ ਲਗਭਗ 5 ਵਿੱਚੋਂ ਇੱਕ ਲੜਕੀ ਆਪਣੇ 18ਵੇਂ ਜਨਮ ਦਿਨ ਤੋਂ ਪਹਿਲਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਹਰ ਕਮਿਊਨਿਟੀ ਹਰ ਭਾਈਚਾਰੇ ਚ ਇਹ ਜਿਹੜਾ ਮੰਦਭਾਗਾ ਜ਼ੁਰਮ ਵਾਪਰਦਾ ਹੀ ਹੈ ਜੀ। ਅਸੀਂ ਵੀ ਜਾਣਦੇ ਹਾਂ ਕਿ ਇਹ ਅਪਰਾਧ ਹਮੇਸ਼ਾ ਬੰਦ ਦਰਵਾਜ਼ਿਆਂ ਦੇ ਪਿੱਛੇ ਹੁੰਦੇ ਜੀ, ਅਤੇ ਕਈ ਵਾਰ ਜਦੋਂ ਪੇਰੈਂਟਸ ਨੂੰ ਇਸ ਦੁਖਤ ਸਮਾਚਾਰ ਦੀ ਜਾਣਕਾਰੀ ਬਾਰੇ ਪਤਾ ਲੱਗਦਾ ਤਾਂ ਉਹ ਨਿਆਂ ਦੀ ਮੰਗ ਕਰਨ ਦੀ ਬਜਾਏ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਜਦੋਂ ਗੰਭੀਰ ਅਪਰਾਧਿਕ ਦੋਸ਼ਾਂ ਦੀ ਗੱਲਬਾਤ ਆਉਂਦੀ ਹੈ ਤਾਂ ਪੁਲਿਸ ਲਈ ਦੋਸ਼ ਲਗਾਉਣ ਲਈ ਕੋਈ ਸਮਾਂ ਸੀਮਾ ਨਹੀਂ ਹੁੰਦੀ, ਕੋਈ ਟਾਈਮ ਲਿਮਿਟ ਨਹੀਂ ਹੁੰਦੀ। ਇਸ ਲਈ ਕੋਈ ਵੀ ਲੜਕੀ ਜੋ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਚੁੱਕੀ ਹੈ ਉਹ ਹੁਣ ਵੀ ਪੁਲਿਸ ਕੋਲ ਜਾ ਸਕਦੀ ਹੈ ਜੀ। ਜਦੋਂ ਕਿਸੇ ਅਜਿਹੇ ਵਿਅਕਤੀ ਤੇ ਮੁਕੱਦਮਾ ਚਲਾਉਣ ਦੀ ਗੱਲਬਾਤ ਆਉਂਦੀ ਹੈ ਜੀ ਜਿਸ ਨੇ ਤੁਹਾਨੂੰ ਠੇਸ ਪਹੁੰਚਾਈ ਹੋਵੇ, ਜਿਵੇਂ ਕਿ ਕਾਰ ਹਾਦਸੇ ਦੇ ਮਾਮਲੇ, ਆਮ ਤੌਰ ਤੇ ਇਸ ਬਾਰੇ ਕੇਸ ਦਾਇਰ ਕਰਨ ਲਈ 2 ਸਾਲ ਦੇ ਸਮੇਂ ਦੀ ਸੀਮਾ ਹੁੰਦੀ ਹੈ, ਪਰ ਕਿਸੇ ਅਜਿਹੇ ਵਿਅਕਤੀ ਤੇ ਮੁਕੱਦਮਾ ਚਲਾਉਣ ਲਈ ਕੋਈ ਵੀ ਟਾਈਮ ਲਿਮਿਟੇਸ਼ਨ ਨਹੀਂ ਹੁੰਦੀ ਜਿਸ ਨੇ ਤੁਹਾਡਾ ਜਿਨਸੀ ਸ਼ੋਸ਼ਣ ਕੀਤਾ ਹੋਵੇ, ਭਾਵੇਂ ਇਹ ਮਾੜਾ ਕੰਮ ਇਹ ਮਾੜਾ ਕੁਕਰਮ 25 ਸਾਲ ਪਹਿਲਾਂ ਤੁਹਾਡੇ ਆਪਣੇ ਕਜ਼ਨ ਨੇ ਹੀ ਕਿਉਂ ਨਾ ਕੀਤਾ ਹੋਵੇ ਜੀ।
ਠੀਕ ਹੈ ਜੀ। ਅੱਛਾ, ਹੁਣ ਜਦੋਂ ਇੰਨਾ ਸਮੇਂ ਬੀਤ ਜਾਂਦਾ ਹੈ ਤਾਂ ਫਿਰ ਉਸ ਵੇਲੇ ਤੇ ਬ੍ਰਿਜਮੋ ਸਾਹਿਬ ਕੋਈ ਵਾਰੀ ਕੋਈ ਫਿਜ਼ੀਕਲ ਐਵੀਡੈਂਸ ਨਹੀਂ ਵੀ ਹੁੰਦਾ, ਸੋ ਕਿਆ ਕਿਸੇ ਫਿਜ਼ੀਕਲ ਐਵੀਡੈਂਸ ਤੋਂ ਬਿਨਾਂ ਕਿਆ ਕੋਈ ਬੰਦੇ ਨੂੰ ਫਿਰ ਵੀ ਚਾਰਜ ਕੀਤਾ ਜਾ ਸਕਦਾ ਹੈ ਕਿ ਉਹਨੇ ਕੋਈ ਸੈਕਸੁਅਲੀ ਕਿਸੇ ਨੂੰ ਅਬਿਊਜ਼ ਕੀਤਾ ਹੈਗਾ, ਚਾਹੇ ਹੁਣ 15 ਸਾਲ 20 ਸਾਲ 25 ਸਾਲ ਪਹਿਲਾਂ ਹੋਇਆ ਹੋਵੇ ਸਾਰਾ ਕੁਝ?
ਜਦਵੀਰ ਜੀ, ਲਗਭਗ 3 ਦਹਾਕਿਆਂ ਤੋਂ ਮੈਂ ਕ੍ਰਿਮੀਨਲ ਕੇਸਿਸ ਦੇ ਕੇਸਾਂ ਦੀ ਕਾਰਵਾਈ ਕਰਦਾ ਆ ਰਿਹਾ ਜੀ। ਬਹੁਤ ਵਾਰੀ ਕੋਈ ਸਰੀਰਕ ਸਬੂਤ ਵੀ ਨਹੀਂ ਹੁੰਦੇ, ਕੋਈ ਵੀਡੀਓ ਨਹੀਂ ਹੁੰਦੀ, ਕੋਈ DNA ਨਹੀਂ ਹੁੰਦਾ, ਕੋਈ ਡਰੱਗਸ ਪਿਆਰ, ਕੋਈ ਵੀ ਫਿਜ਼ੀਕਲ ਐਵੀਡੈਂਸ ਨਹੀਂ ਹੁੰਦਾ ਜੀ। ਇੱਕੋ ਇੱਕ ਸਬੂਤ ਜੋ ਹੁੰਦਾ ਜੀ ਉਹ ਹੈ ਉਸ ਦੁਖਿਆਰੀ ਔਰਤ ਵੱਲੋਂ ਅਪਰਾਧੀ ਮੁੰਡੇ ਵੱਲ ਉਠਾਈ ਗਈ ਉਂਗਲ ਦਾ ਇਸ਼ਾਰਾ ਕਿ ਇਸ ਵਿਅਕਤੀ ਨੇ ਇਸ ਵੇਲੇ ਇਸ ਥਾਂ ਤੇ ਇਸ ਹਾਲਾਤ ਵਿਚ ਮੇਰਾ ਬਲਾਤਕਾਰ ਕੀਤਾ ਸੀ ਜੀ। ਅਸਲ ਵਿਚ ਜ਼ਿਆਦਾਤਰ ਕ੍ਰਿਮੀਨਲ ਕੇਸਿਸ ਇਸ ਤਰ੍ਹਾਂ ਦੇ ਹੁੰਦੇ ਆ ਜੀ, ਇੱਕ ਵਾਰ ਜਦੋਂ ਕਿਸੇ ਵਿਅਕਤੀ ਤੇ ਦੋਸ਼ ਲਗਾਇਆ ਜਾਂਦਾ ਤਾਂ ਜੱਜ ਨੂੰ ਔਰਤ ਤੇ ਵਿਸ਼ਵਾਸ ਕਰਨਾ ਪੈਂਦਾ ਬਜਾਏ ਕਿ ਆਦਮੀ ਤੇ, ਤਾਂ ਕਿ ਉਸ ਵਿਅਕਤੀ ਨੂੰ ਦੋਸ਼ੀ ਗਿਲਟੀ ਕਰਾਰ ਕੀਤਾ ਜਾ ਸਕੇ।
ਠੀਕ ਹੈ ਜੀ। ਅੱਛਾ, ਹੁਣ ਜੇ ਕਿਸੇ ਨੇ ਕੋਈ ਚੀਟਿੰਗ ਕੀਤੀ ਹੋਵੇ ਬਿਜ਼ਨਸ ਦੇ ਵਿਚ, ਠੀਕ ਹੈ, ਤੇ ਕੀ ਰਿਵੈਂਜ ਵਾਸਤੇ, ਠੀਕ ਹੈ ਜੀ, ਤੁਸੀਂ ਸੋਸ਼ਲ ਮੀਡੀਆ ਤੇ ਬੰਦਾ ਕੋਈ ਚਲਾ ਗਿਆ ਕਿ ਜੀ ਇਹ ਤਾਂ ਬੰਦੇ ਨੇ ਚੀਟਿੰਗ ਕੀਤੀ ਹੈ ਜਾਂ ਚੋਰੀ ਕੀਤੀ ਹੈ, ਤਾਂ ਫਿਰ ਤੁਸੀਂ ਕਿਸੇ ਬਿਜ਼ਨਸ ਨੇ ਕੀਤੀ ਚੀਟਿੰਗ ਨਹੀਂ ਕੀਤੀ ਹੈ ਨਹੀਂ ਪਤਾ, ਪਰ ਬੰਦਾ ਜਾ ਕੇ ਸੋਸ਼ਲ ਮੀਡੀਆ ਤੇ ਪਾ ਦੇਵੇ, ਉਹ ਫਿਰ ਉਹ ਕੀ ਕਾਨੂੰਨ ਤੋੜ ਰਿਹਾ?
ਬਾਟਮ ਲਾਈਨ ਇਹ ਹੈ ਵੀ ਸੱਚ ਦੀ ਮਜ਼ਬੂਤ ਨੀਂਹ ਤੇ ਬਣੀ ਇਮਾਰਤ ਨੂੰ ਕੋਈ ਵੀ ਹਿਲਾ ਨਹੀਂ ਸਕਦਾ ਜੀ। ਕਾਨੂੰਨ ਦੇ ਤਹਿਤ ਕੀ ਚੋਰ ਮਾਨਹਾਨੀ ਦਾ ਦਾਅਵਾ ਕਰ ਸਕਦਾ? ਮਾਨਹਾਨੀ ਦਾ ਮਤਲਬ ਹੈ ਵੀ ਕਿਸੇ ਬਾਰੇ ਕੋਈ ਮਾੜੀ ਗੱਲ ਕਰਨਾ ਜਾਂ ਇੰਟਰਨੈਟ ਤੇ ਉਹਨਾਂ ਬਾਰੇ ਕੁਝ ਬੁਰਾ ਲਿਖਣਾ ਜਾਂ ਛਾਪਣਾ ਜੀ। ਇਹ ਵੀ ਬੁਰੀਆਂ ਚੀਜ਼ਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਜੋ ਕਿਸੇ ਵਿਅਕਤੀ ਦੀ ਸਾਖ ਨੂੰ ਠੇਸ ਪਹੁੰਚਾ ਸਕਦੀਆਂ ਜੀ। ਕੋਈ ਵੀ ਮਾੜਾ ਬਿਆਨ ਤੁਹਾਡੀ ਸਾਖ ਨੂੰ, ਤੁਹਾਡੀ ਰੈਪੂਟੇਸ਼ਨ ਨੂੰ ਡੈਫੀਨੇਟਲੀ ਠੇਸ ਪਹੁੰਚਾ ਸਕਦਾ ਹੈ, ਡੈਮੇਜ ਕਰ ਸਕਦਾ, ਪਰ ਜੇ ਇਹ ਵਾਕਈ ਸੱਚ ਹੈ ਤਾਂ ਜੋ ਕੋਈ ਵੀ ਇਸ ਦਾ ਪ੍ਰਚਾਰ ਕਰ ਰਿਹਾ ਉਸ ਹਾਲਾਤ ਉਸ ਕੋਲ ਮਾਨਹਾਨੀ ਦਾ ਜਿਹੜਾ ਜਾਇਜ਼ ਵਿਚਾਰ ਪੱਖ ਉਹਦੀ ਡਿਫੈਂਸ ਹੋਗੀ।
ਠੀਕ ਹੈ ਜੀ ਆਪਾਂ ਹਿੰਦੀ ਮੂਵੀ ਚ ਦੇਖਿਆ ਹੈਗਾ ਜਿੱਥੇ ਕਈ ਵਾਰ ਅਕਸਰ ਇਹ ਮਾਮਲੇ ਦਿਖਾਏ ਜਾਂਦੇ ਕਿ ਜਿਹੜਾ ਇੰਪਲੋਇਰ ਹੈ ਉਹ ਸੋਚਦਾ ਹੈਗਾ ਕਿ ਜਿੱਦਾਂ ਦੀ ਮਰਜ਼ੀ ਕੋਈ ਸ਼ਬਦਾਵਲੀ ਜਾਂ ਕੋਈ ਹੋਰ ਮਿਸਕੰਡਕਟ ਜਿਹੜਾ ਉਹ ਫੀਮੇਲ ਇੰਪਲੋਈ ਨਾਲ ਉਹ ਕਰ ਸਕਦਾ ਹੈ ਸੋ ਇਸ ਮਾਮਲੇ ਚ ਜਿਹੜੀ ਕੋਈ ਮਹਿਲਾ ਹੈਗੀ ਹੈ ਉਹ ਕਿੱਦਾਂ ਕੋਈ ਨੋਟਬੁੱਕ ਵੀ ਇਨਵੋਲਵ ਹੁੰਦੀ ਹੈ ਇਹ ਜਰਾ ਐਕਸਪਲੇਨ ਕਰੋ ਕਿ ਮਾਮਲਾ ਕੀ ਹੈ
ਹਾਂਜੀ ਬਹੁਤ ਸਾਰੀਆਂ ਔਰਤਾਂ ਨੂੰ ਆਪਣੇ ਇੰਪਲੋਇਰਸ ਜਾਂ ਕੋ ਵਰਕਰਸ ਦਾ ਦੁਰਵਿਵਹਾਰ ਸਹਿਣ ਕਰਨ ਲਈ ਮਜਬੂਰ ਕੀਤਾ ਜਾਂਦਾ ਜੀ ਜੇ ਉਨ੍ਹਾਂ ਦੇ ਭਰੋਸੇ ਦੀ ਦੁਰਵਰਤੋਂ ਜੋ ਉਨ੍ਹਾਂ ਦੇ ਉਸ ਔਰਤ ਦੇ ਭਰੋਸੇ ਦੀ ਦੁਰਵਰਤੋਂ ਕਰਦੇ ਹੈ ਜੀ ਕਿਸੇ ਔਰਤ ਦੇ ਸਰੀਰ ਬਾਰੇ ਟਿੱਪਣੀਆਂ ਕਰਨਾ ਜਾਂ ਉਨ੍ਹਾਂ ਨੂੰ ਛੂਹਣਾ ਗੈਰ ਕਾਨੂੰਨੀ ਹੈ ਅਤੇ ਇਹ ਭੇਦਭਾਵ ਦਾ ਇੱਕ ਰੂਪ ਵੀ ਹੈ ਜੀ ਹਰ ਵਿਅਕਤੀ ਜੋ ਇਸ ਕਿਸਮ ਦੀ ਸਥਿਤੀ ਵਿਚੋਂ ਗੁਜ਼ਰ ਰਿਹਾ ਉਸ ਨੂੰ ਹਮੇਸ਼ਾ ਇੱਕ ਨੋਟ ਆਪਣੇ ਕੋਲ ਨੋਟਬੁੱਕ ਜਾਂ ਕੈਲੰਡਰ ਆਪਣੇ ਕੋਲ ਹਰ ਵੇਲੇ ਰੱਖਣਾ ਚਾਹੀਦਾ ਅਤੇ ਹਰ ਵਾਰ ਜਦੋਂ ਕੰਮ ਵਾਲੀ ਥਾਂ ਤੇ ਉਨ੍ਹਾਂ ਨਾਲ ਕੋਈ ਵੀ ਮਿਸਬਿਹੇਵ ਕੀਤਾ ਜਾਂਦਾ ਤਾਂ ਉਨ੍ਹਾਂ ਨੂੰ ਇਸ ਬਾਰੇ ਉਸ ਤਾਰੀਖ ਨੂੰ ਵਾਪਰੇ ਹਾਦਸੇ ਬਾਰੇ ਲਿਖ ਲੈਣਾ ਚਾਹੀਦਾ ਜੀ ਔਰਤ ਜੇ ਚਾਹਵੇ ਤਾਂ ਫਿਰ ਆਪਣੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਸ਼ਿਕਾਇਤ ਹਿਊਮਨ ਰਾਈਟਸ ਦਾਇਰ ਦੇ ਅਧੀਨ ਦਾਇਰ ਕਰ ਸਕਦੀ ਹੈ ਜੋ ਅਦਾਲਤ ਨਾਲੋਂ ਯੂਨੋ ਆਸਾਨ ਅਤੇ ਥੋੜਾ ਜਿਹਾ ਤੇਜ਼ ਤਰਾਰ ਪ੍ਰੋਸੈਸ ਹੈ ਅਤੇ ਨੋਟ ਜਿਹੜੀ ਵੀ ਨੋਟਬੁੱਕ ਚ ਦਰਜ ਤੁਹਾਡੀ ਹੱਡ ਬੀਤੀ ਦੁੱਖ ਭਰੀ ਕਹਾਣੀ ਹੈ ਇਤਿਹਾਸ ਦੇ ਕੁਝ ਸਭ ਤੋਂ ਵਧੀਆ ਸਬੂਤਾਂ ਚੋਂ ਇੱਕ ਹੋਵੇਗੀ ਜੇ ਇਨ ਕੇਸ ਤੁਹਾਡਾ ਮੈਟਰ ਪ੍ਰੋਸੀਡ ਕਰਦਾ ਹੈ ਈਦਰ ਥਰੂ ਹਿਊਮਨ ਰਾਈਟਸ ਔਰ ਅਦਰਵਾਈਜ਼ ਦਾ ਕੋਰਟ ਸਿਸਟਮ ਜੀ
ਠੀਕ ਹੈ ਅਸੀਂ ਜਾਣਦੇ ਹਾਂ ਕਿ ਹਜ਼ਾਰਾਂ ਐਸੇ ਲੋਕ ਨੇ ਜਿਨ੍ਹਾਂ ਨੂੰ ਇਸ ਵੇਲੇ ਡਿਪੋਟੇਸ਼ਨ ਦੇ ਆਰਡਰ ਲੱਗ ਚੁੱਕੇ ਨੇ ਬਟ ਜੇ ਕਿਸੇ ਨੇ ਕਿਸੇ ਦਾ ਇਸਤੇਮਾਲ ਕੀਤਾ ਹੈ ਕੈਨੇਡਾ ਆਉਣ ਵਾਸਤੇ ਸੋ ਫਿਰ ਉਸ ਮਾਮਲੇ ਚ ਵੀ ਕੋਈ ਹੱਲ ਹੋ ਸਕਦਾ ਤੁਸੀਂ ਕੁਝ ਕਰ ਸਕਦੇ ਹੋ ਉਹਦੇ ਵਾਸਤੇ
ਬਦਲਾ ਇਮੋਸ਼ਨਸ ਤੇ ਆਧਾਰਿਤ ਹੁੰਦਾ ਅਤੇ ਕਿਸੇ ਅਜਿਹੇ ਵਿਅਕਤੀ ਲਈ ਉਸਦੇ ਵਿਆਹ ਦੇ ਜਜ਼ਬਾਤਾਂ ਨਾਲੋਂ ਉਸ ਲਈ ਹੋਰ ਕਿਹੜੇ ਵੱਡੇ ਜਜ਼ਬਾਤ ਹੋ ਸਕਦੇ ਹਨ ਜੀ ਅਤੇ ਉਸਦੇ ਵਿਆਹ ਦੇ ਇਨ੍ਹਾਂ ਇਮੋਸ਼ਨ ਨਾਲ ਹੀ ਖਿਲਵਾੜ ਕਰਕੇ ਉਸਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਦਿੱਤਾ ਗਿਆ ਹੋਵੇ ਜੀ ਆਮ ਟਾਕਿੰਗ ਅਬਾਊਟ ਮੈਰਿਜ ਆਫ ਕਨਵੀਨੀਅੰਸ ਆਫ ਦਾ ਰੈਕਰਡ ਸੀਬੀਐਸਏ ਆਫਿਸਰ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਕੋਲ ਉਨ੍ਹਾਂ ਲੋਕਾਂ ਦਾ ਪਿੱਛਾ ਕਰਨ ਦਾ ਸਮਾਂ ਹੀ ਨਹੀਂ ਜਿਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਆਦੇਸ਼ ਦਿੱਤਾ ਗਿਆ ਜਾਂ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਚੁੱਕੀ ਹੈ ਜੀ ਆਮ ਤੌਰ ਤੇ ਸੀਬੀਐਸਏ ਸਿਰਫ ਉਨ੍ਹਾਂ ਲੋਕਾਂ ਦੇ ਪਿੱਛੇ ਜਾਂਦੀ ਹੈ ਜੋ ਪੁਲਿਸ ਦੁਆਰਾ ਕੁਝ ਹੋਰ ਯੂਨੋ ਸੰਗੀਨ ਜ਼ੁਰਮ ਕਰਦੇ ਹੋਏ ਫੜੇ ਜਾਂਦੇ ਜੀ ਇੱਕ ਹੋਰ ਗੱਲ ਹੈ ਕੋਈ ਵੀ ਵਿਅਕਤੀ ਜਿਸ ਨੂੰ ਸੀਬੀਐਸਏ ਨੂੰ ਧੋਖਾਧੜੀ ਕਰਨ ਜਾਂ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਤੱਕ ਰਹਿਣ ਦੀ ਰਿਪੋਰਟ ਕੀਤੀ ਜਾਂਦੀ ਹੈ ਤਾਂ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਜਾਂ ਬਾਰਡਰ ਪੁਲਿਸ ਉਸਦੇ ਪਿੱਛੇ ਜਾਵੇਗੀ ਇਸ ਲਈ ਜੇ ਕੋਈ ਵੀ ਵਿਅਕਤੀ ਰਿਪੋਰਟ ਕਰਦਾ ਕਿ ਉਹ ਕੈਨੇਡਾ ਆਉਣ ਲਈ ਵਰਤਿਆ ਗਿਆ ਯੂਨੋ ਸਮਬਡੀ ਯੂਜ਼ਡ ਹਿਮ ਜਸਟ ਟੂ ਐਂਟਰ ਕੈਨੇਡਾ ਤਾਂ ਉਹ ਉਸ ਮੌਕਾ ਪ੍ਰਸ ਇਨਸਾਨ ਨੂੰ ਕੈਨੇਡਾ ਝੁਕਣਾਉਣ ਦਾ ਯੂਨੋ ਸਿਲਸਿਲਾ ਹੈਗਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਕਰ ਸਕਦਾ
ਅੱਛਾ ਫੀਮੇਲ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਸੋ ਫਰਜ਼ ਕਰ ਲਓ ਵੀ ਹੁਣ ਡਰਦੀਆਂ ਵੀ ਹੋਣਗੀਆਂ ਕਿ ਕਈ ਵਾਰੀ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਸਕਦਾ ਕਿਸੇ ਫੀਮੇਲ ਇੰਟਰਨੈਸ਼ਨਲ ਸਟੂਡੈਂਟ ਦਾ ਪੁਲਿਸ ਕੋਲ ਜਾਣ ਤੋਂ ਡਰਦੀਆਂ ਹੋਣਗੀਆਂ ਪਰ ਜੇ ਕਿਸੇ ਇੰਪਲੋਇਰ ਨੇ ਸੈਕਸੁਅਲੀ ਮਿਸਕੰਡਕਟ ਕੀਤਾ ਕੋਈ ਕਿਸੇ ਫੀਮੇਲ ਇੰਟਰਨੈਸ਼ਨਲ ਸਟੂਡੈਂਟ ਦੇ ਨਾਲ ਤੇ ਕੀ ਉਹਨਾਂ ਨੂੰ ਤੁਸੀਂ ਕੋਈ ਇਨਸਾਫ ਦਿਲਵਾ ਸਕਦੇ ਹੋ
ਜਸਵਾਲ ਸਾਹਿਬ ਜੋ ਹੋ ਰਿਹਾ ਉਹ ਇਹ ਹੈ ਕਿ ਜਦੋਂ ਕੋਈ ਵਿਦਿਆਰਥੀ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦਾ ਜੀ ਤਾਂ ਕਈ ਵਾਰ ਉਸਦਾ ਫਾਇਦਾ ਉਠਾਇਆ ਜਾਂਦਾ ਜਿਸ ਵਿਚ ਨੌਜਵਾਨ ਵਿਦਿਆਰਥੀਆਂ ਦਾ ਜਿਨਸੀ ਸ਼ੋਸ਼ਣ ਵੀ ਸ਼ਾਮਲ ਹੈ ਅਨਫੋਰਚੁਨੇਟਲੀ ਉਨ੍ਹਾਂ ਨੂੰ ਧਮਕੀ ਦਿੱਤੀ ਜਾਂਦੀ ਹੈ ਵੀ ਜੇ ਉਹ ਇੰਪਲੋਇਰ ਨਾਲ ਸੈਕਸ ਨਹੀਂ ਕਰਨਗੀਆਂ ਤਾਂ ਉਨ੍ਹਾਂ ਦੀ ਰਿਪੋਰਟ ਇਹ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਵੀ ਕੈਨੇਡਾ ਅਤੇ ਸਾਡੇ ਕਮਿਊਨਿਟੀ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਚੀਜ਼ਾਂ ਵਾਪਰ ਰਹੀਆਂ ਪਰ ਜੇ ਕੋਈ ਸ਼ਿਕਾਇਤ ਹੀ ਨਹੀਂ ਕਰਦਾ ਤਾਂ ਪੁਲਿਸ ਵੀ ਮਦਦ ਨਹੀਂ ਕਰ ਸਕਦੀ ਜੀ ਕਿਸੇ ਨੂੰ ਵੀ ਯੂਨੋ ਇਸ ਸਥਿਤੀ ਚ ਪੁਲਿਸ ਕੋਲ ਜਾਣ ਤੋਂ ਬਿਲਕੁਲ ਨਹੀਂ ਡਰਨਾ ਚਾਹੀਦਾ ਚਾਹੇ ਉਹ ਆਪਣਾ ਵਿਦਿਆਰਥੀ ਵੀਜ਼ਾ ਤੋੜ ਰਹੇ ਹੋਣ ਜਾਂ ਨਾ ਤੁਹਾਨੂੰ ਪੀੜਤ ਹੋਣ ਕਰਕੇ ਕਦੇ ਵੀ ਰਿਪੋਰਟ ਨਹੀਂ ਕੀਤਾ ਜਾਊਗਾ ਜੀ
ਠੀਕ ਹੈ ਕੋਈ ਬਹੁਤ ਅਨਫੋਰਚੁਨੇਟ ਜੇ ਸਿਚੁਏਸ਼ਨ ਹੋ ਗਈ ਫਰਜ਼ ਕਰ ਲਓ ਵੀ ਇੱਕ ਕੋਈ ਬੰਦਾ ਆ ਉਹਦੇ ਬੇਟੇ ਦਾ ਫਰਜ਼ ਕਰ ਲਓ ਕਤਲ ਕਰ ਦਿੱਤਾ ਹੁਣ ਫਾਦਰ ਦੇ ਫਾਦਰ ਤੋਂ ਇਸ ਤੋਂ ਵੱਡਾ ਦਾ ਕੀ ਨੁਕਸਾਨ ਹੋਏਗਾ ਕਿ ਉਹਦੇ ਬੇਟੇ ਦਾ ਹੀ ਕਤਲ ਹੋ ਗਿਆ ਤੇ ਫਾਦਰ ਆਪਣੇ ਬੇਟੇ ਦੇ ਕਤਲ ਦਾ ਬਦਲਾ ਲੈ ਲੈਂਦਾ ਜਦੋਂ ਉਹਨੂੰ ਸਜ਼ਾ ਦਿੱਤੀ ਜਾਏਗੀ ਕੀ ਇਸ ਚੀਜ਼ ਨੂੰ ਖਿਆਲ ਰੱਖਿਆ ਜਾਏਗਾ ਕਿ ਜੀ ਇਸ ਬੰਦੇ ਦੇ ਬੇਟੇ ਦਾ ਕਤਲ ਹੋ ਗਿਆ ਸੀ ਤਾਂ ਇਹਨੇ ਕੋਈ ਵਾਰਦਾਤ ਕੀਤੀ ਹੈ
ਕੋਈ ਵੀ ਪੇਰੈਂਟ ਜਿਸਨੇ ਆਪਣੇ ਬੱਚੇ ਨੂੰ ਗਵਾ ਦਿੱਤਾ ਜੀ ਉਹ ਇੱਕ ਹੀ ਗੱਲ ਕਹਿੰਦਾ ਵੀ ਉਸਨੂੰ ਇੱਕ ਅਜਿਹਾ ਦਰਦ ਮਿਲਿਆ ਜੋ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ ਅੰਡਰਸਟੈਂਡੇਬਲ ਜੇ ਕੋਈ ਵਿਅਕਤੀ ਆਪਣੇ ਬੱਚੇ ਦੇ ਕਤਲ ਦਾ ਬਦਲਾ ਲੈਣ ਲਈ ਕਿਸੇ ਦੂਸਰੇ ਵਿਅਕਤੀ ਦਾ ਕਤਲ ਕਰਦਾ ਤਾਂ ਦੋਸ਼ੀ ਪਾਏ ਜਾਣ ਦੀ ਸੂਰਤ ਚ ਕੈਨੇਡਾ ਵਿਚ ਆਪਣੇ ਆਪ ਹੀ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ ਜੀ। ਘੱਟ ਅਪਰਾਧਾਂ ਲਈ ਜਿਵੇਂ ਕਿ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੋਵੇ ਅਤੇ ਜਦੋਂ ਜੱਜ ਕੋਲ ਸਜ਼ਾ ਦੇਣ ਦਾ ਵਿਕਲਪ ਹੁੰਦਾ ਤਾਂ ਬਦਲਾ ਲੈਣ ਦਾ ਇਨਾਮ ਨਹੀਂ ਦਿੱਤਾ ਜਾਂਦਾ। ਆਪਣੇ ਪੁੱਤਰ ਦੀ ਮੌਤ ਲਈ ਪਿਤਾ ਦੇ ਦਰਦ ਅਤੇ ਮਾਨਸਿਕ ਦੁੱਖ ਦੀ ਵਰਤੋਂ ਡੈਫੀਨੇਟਲੀ ਕੀਤੀ ਜਾ ਸਕਦੀ ਹੈ, ਪਰ ਕੈਨੇਡਾ ਵਿੱਚ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣਾ ਕਿਸੇ ਵੀ ਸਿਚੁਏਸ਼ਨ ਚ ਬਹੁਤ ਗੰਭੀਰ ਮੰਨਿਆ ਜਾਂਦਾ ਹੈ।
ਠੀਕ ਹੈ ਜੀ। ਅੱਛਾ, ਕੈਨੇਡਾ ਨੂੰ ਡੀਲ ਕਰਨਾ ਪੈਂਦਾ ਕਈ ਵਾਰੀ ਕਲਚਰਲ ਇਸ਼ੂਜ਼ ਦੇ ਨਾਲ, ਰਿਵੈਂਜ ਕਿਲਿੰਗ ਜਾਂ ਆਨਰ ਕਿਲਿੰਗ ਵੀ ਜਿੱਦਾਂ ਆਪਾਂ ਕਹਿੰਦੇ ਹਾਂ ਮਰਡਰ ਕੇਸਿਸ ਦੇ ਵਿੱਚ। ਆਈ ਐਮ ਸ਼ੋਰ ਤੁਸੀਂ ਐਸੇ ਕੇਸਿਸ ਤੁਹਾਡੇ ਸਾਹਮਣੇ ਆਏ ਹੋਣਗੇ। ਸੋ ਖਾਸ ਕਰ ਜਿੱਦਾਂ ਹੁਣ ਆਨਰ ਕਿਲਿੰਗ ਆਪਾਂ ਕਹਿ ਦਿੰਦੇ ਹਾਂ ਵੀ ਠੀਕ ਹੈ ਜੀ, ਆਪਣੀ ਧੀ ਦੇ ਨਾਲ ਕੋਈ ਏਦਾਂ ਹੋ ਗਿਆ, ਕੁਛ ਬਹੁਤ ਸਾਰੇ ਏਦਾਂ ਹੁੰਦੇ, ਸੋ ਉਹਨਾਂ ਕੇਸਿਸ ਚ ਪਰ ਅਦਾਲਤ ਇਹਨੂੰ ਕਾਨੂੰਨ ਦੀ ਨਿਗਾਹ ਨਾਲ ਕਿੱਦਾਂ ਦੇਖਦੀ ਜਾਂ ਤੁਸੀਂ ਏਦਾਂ ਕੇਸ ਡੀਲ ਕਰਦੇ ਹੋ?
ਮੈਂ ਕਈ ਵਾਰ ਪਹਿਲਾਂ ਵੀ ਕਹਿ ਚੁੱਕਿਆ ਤੇ ਦੁਬਾਰਾ ਫਿਰ ਕਹਾਂਗਾ, ਬਿਕੋਜ਼ ਇਟਸ ਵਰਥ ਰਿਪੀਟਿੰਗ, ਕਿ ਕਿਸੇ ਦਾਵੀ ਕਤਲ ਕਰਨ ਵਿੱਚ ਕੋਈ ਵੀ ਇੱਜ਼ਤ ਮਾਨ ਅਤੇ ਸਨਮਾਨ ਨਹੀਂ ਹੈ ਜੀ। ਪਰਿਵਾਰ ਦੀ ਇੱਜ਼ਤ ਦਾ ਬਦਲਾ ਲੈਣ ਲਈ ਬਹੁਤ ਸਾਰੇ ਝੂਠੀ ਸ਼ਾਨ ਖਾਤਰ ਕੀਤੇ ਕਤਲ ਭਾਵ ਆਨਰ ਕਿਲਿੰਗ ਜਿਹਨੂੰ ਕਹਿੰਦੇ ਆ ਕੀਤੀਆਂ ਜਾਂਦੀਆਂ, ਪਰ ਇਹ ਸਭ ਕੁਛ ਟੂ ਬੀ ਆਨਸਟ ਇੱਕ ਬਕਵਾਸ ਹੀ ਹੈ, ਹੋਰ ਕੁਝ ਵੀ ਨਹੀਂ ਜੀ। ਕੈਨੇਡਾ ਦੀ ਅਦਾਲਤਾਂ ਨੇ ਸਪਸ਼ਟ ਕੀਤਾ ਕਿ ਕੈਨੇਡਾ ਵਿੱਚ ਕਿਸੇ ਵੀ ਕਿਸਮ ਦੀ ਝੂਠੀ ਸ਼ਾਨ ਖਾਤਰ ਕੀਤੇ ਕਤਲਾ ਆਨਰ ਕਿਲਿੰਗਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਜੀ। ਕੈਨੇਡਾ ਵਿੱਚ ਝੂਠੀ ਸ਼ਾਨ ਖਾਤਰ ਕੀਤੇ ਕਤਲ ਦੇ ਸਾਰੇ ਪਿਤਾ, ਭਰਾ ਅਤੇ ਇੱਥੋਂ ਤੱਕ ਕਿ ਕੁਝ ਮਾਵਾਂ ਵੀ ਉਮਰ ਕੈਦ ਦੀ ਸਜ਼ਾ ਇਸ ਵੇਲੇ ਕੱਟ ਰਹੀ ਹੈ।
ਵੈਰੀ ਸੈਡ, ਵੈਰੀ ਅਨਫੋਰਚੁਨੇਟ ਜੀ। ਤੁਸੀਂ, ਮੈਨੂੰ ਖੁਸ਼ੀ ਇਸ ਗੱਲ ਦੀ ਵੀ ਤੁਸੀਂ ਬੜਾ ਖੁੱਲ ਕੇ ਇਸ ਚੀਜ਼ ਨੂੰ ਐਡਰੈਸ ਕੀਤਾ ਹੈਗਾ ਕਿ ਜਿਹੜੀ ਆਨਰ ਕਿਲਿੰਗ ਦਾ ਮਾਮਲਾ ਹੈ, ਔਰ ਤੁਸੀਂ ਬੜਾ ਸਖ਼ਤ ਅਲਫਾਜ਼ ਇਸਤੇਮਾਲ ਕੀਤਾ। ਥੈਂਕ ਯੂ ਕਿ ਤੁਸੀਂ ਇਸ ਨੂੰ ਸਟਰੋਂਗ ਸ਼ਬਦਾਂ ਦੇ ਵਿੱਚ ਕੰਡੈਮ ਕੀਤਾ। ਦੇਰ ਇਜ਼ ਨੋ ਜਸਟੀਫਿਕੇਸ਼ਨ ਫਾਰ ਆਨਰ ਕਿਲਿੰਗ ਜੀ। ਥੈਂਕ ਯੂ, ਸਾਨੂੰ ਕਿਸੇ ਵੀ ਜਾਨ ਲੈਣ ਦਾ ਹੱਕ ਨਹੀਂ। ਬਹੁਤ ਸ਼ੁਕਰੀਆ, ਮੈਂ ਸਪੈਸ਼ਲ ਕਰਨਾ ਚਾਹੁੰਦਾ ਵੀ ਹੈਵ। ਅੱਛਾ, ਕਈ ਹੁਣ ਆਪਣੇ ਜਿਹੜੇ ਯੰਗ ਲੜਕੇ ਹੈਗੇ ਆ ਉਹ ਕੈਨੇਡਾ ਦੇ ਵਿੱਚ ਅਸੀਂ ਦੇਖਿਆ ਕਿ ਸ਼ੂਟਿੰਗ ਦੀਆਂ ਵਾਰਦਾਤਾਂ ਜਾਂ ਫਿਰ ਰਿਵੈਂਜ ਸ਼ੂਟਿੰਗ ਹੋ ਰਹੀਆਂ ਹੈਗੀਆਂ, ਸੋ ਕੀ ਉਹ ਫਿਰ ਇਹ ਕਹਿ ਸਕਦੇ ਕਿ ਜੀ ਸਾਡਾ ਕੋਈ ਪੁਰਾਣਾ ਵਿਵਾਦ ਚੱਲੇ ਆ ਰਿਹਾ, ਖੂਨ ਦਾ ਵਿਵਾਦ ਚੱਲੇ ਆ ਰਿਹਾ, ਤੋ ਇਹ ਕੋਈ ਜਸਟੀਫਿਕੇਸ਼ਨ ਹੈ, ਕੋਈ ਡਿਫੈਂਸ ਦੇ ਵਿੱਚ ਇਹਦੀ ਕੋਈ ਜਸਟੀਫਿਕੇਸ਼ਨ ਦਿੱਤੀ ਜਾ ਸਕਦੀ ਹੈ?
ਇੱਕ ਸਧਾਰਨ ਜਵਾਬ ਵਿੱਚ ਹਾਂ ਜੀ, ਪਰ ਸਿੱਧੇ ਤੌਰ ਤੇ ਨਹੀਂ ਜੀ। ਕੈਨੇਡਾ ਵਿੱਚ ਕਤਲ ਦੇ ਬਹੁਤ ਸਾਰੇ ਦੋਸ਼ੀ ਲੋਕਾਂ ਨੇ ਕੇਸ ਜਿੱਤੇ ਵੀ ਹੈ, ਕਿਉਂਕਿ ਉਹ ਪਹਿਲਾਂ ਹੋਰ ਅਪਰਾਧੀਆਂ ਨਾਲ ਅੱਗੇ ਪਿੱਛੇ ਗੋਲੀਬਾਰੀ ਵਿੱਚ ਸ਼ਾਮਲ ਸਨ ਅਤੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਜੋ ਵੀ ਕਤਲ ਕੀਤਾ ਉਹ ਸਿਰਫ ਆਪਣੀ ਆਤਮ ਰੱਖਿਆ, ਆਪਣੀ ਸੈਲਫ ਡਿਫੈਂਸ ਲਈ ਸੀ ਜੀ। ਜਿਵੇਂ ਤੁਹਾਨੂੰ ਪਤਾ ਵੀ ਸਫਲ ਪੂਰਵਕ ਸੈਲਫ ਡਿਫੈਂਸ ਦੇ ਕਾਨੂੰਨ ਲਈ ਜੋ ਤਿੰਨ ਮਹੱਤਵਪੂਰਨ ਚੀਜ਼ਾਂ ਹਨ ਉਹ ਹੈ ਜੀ, ਨੰਬਰ ਇੱਕ ਤੁਹਾਡਾ ਵਿਸ਼ਵਾਸ ਕੀ ਸੀਗਾ, ਨੰਬਰ ਟੂ ਤੁਹਾਡੀਆਂ ਕਾਰਵਾਈਆਂ ਦੇ ਪਿੱਛੇ ਦਾ ਕਾਰਨ ਕੀ ਸੀ, ਅਤੇ ਲਾਸਟ ਵਿੱਚ ਮੋਰ ਇੰਪੋਰਟੈਂਟ ਤੁਹਾਡੇ ਵਿਵਹਾਰ ਦੀ ਵਾਜਬਤਾ, ਯੂ ਨੋ ਦ ਰੀਜ਼ਨੇਬਲ ਆਫ ਦ ਫੋਰਸ ਯੂ ਯੂਜ਼ਡ। ਤੁਹਾਡੇ ਪਿਛਲੇ ਮੁਕਾਬਲਿਆਂ ਦੇ ਆਧਾਰ ਤੇ ਤੁਹਾਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਤੁਸੀਂ ਖਤਰੇ ਵਿੱਚ ਹੋ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਪਹਿਲਾਂ ਲੋਕਾਂ ਤੇ ਗੋਲੀ ਚਲਾਈ ਸੀ ਅਤੇ ਉਨ੍ਹਾਂ ਨੇ ਵੀ ਤੁਹਾਡੇ ਤੇ ਗੋਲੀ ਦਾਗੀ ਸੀ। ਇਸ ਲਈ ਤੁਸੀਂ ਸੋਚਿਆ ਸੀ ਕਿ ਤੁਸੀਂ ਪਿਛਲੇ ਇਤਿਹਾਸ ਕਾਰਨ, ਪਿਛੋਕੜ ਕਾਰਨ ਮਾਰੇ ਜਾ ਸਕਦੇ ਹੋ, ਪਰ ਇਹ ਸਿਰਫ ਇੱਕ ਛੋਟੀ ਜਿਹੀ ਚੀਜ਼ ਹੈ ਜਿਸ ਤੇ ਅਦਾਲਤ ਕਾਨੂੰਨ ਦੇ ਤਹਿਤ ਵਿਚਾਰ ਕਰੇਗੀ।
ਠੀਕ ਹੈ। ਅੱਛਾ, ਅਸੀਂ ਲੀਗਲ ਇਸ਼ੂਜ਼ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਉਹਨਾਂ ਲੋਕਾਂ ਦਾ ਕੀ ਲੀਗਲ ਸਿਸਟਮ ਦੇ ਵਿੱਚ ਹੱਲ ਹੈ ਕਿ ਜੋ ਗਲਤ ਤਰੀਕੇ ਦੇ ਨਾਲ ਕੋਈ ਰਿਵੈਂਜ ਲੈਣ ਵਾਸਤੇ ਦਾ ਲੀਗਲ ਸਿਸਟਮ ਦਾ ਹੀ ਕੋਈ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰਦੇ?
ਜਿਹੜਾ ਮੈਂ ਅਜਿਹੇ ਕਾਨੂੰਨੀ ਮਾਮਲਿਆਂ ਦੀ ਪੈਰਵਾਈ ਵੀ ਕੀਤੀ ਹੈ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਛੱਡ ਦਿੱਤਾ ਤੇ ਔਰਤ ਬਦਲਾ ਲੈਣਾ ਚਾਹੁੰਦੀ ਸੀ, ਇਸ ਲਈ ਉਸਨੇ ਆਪਣੇ ਆਪ ਨੂੰ ਡੰਡੇ ਨਾਲ ਕੁੱਟਿਆ ਤੇ ਪੁਲਿਸ ਨੂੰ ਬੁਲਾਇਆ ਤੇ ਪਤੀ ਤੇ ਝੂਠੇ ਕੁੱਟਮਾਰ ਦੇ ਦੋਸ਼ ਆਇਦ ਕਰਵਾ ਦਿੱਤੇ ਜੀ। ਹਰ ਅਦਾਲਤੀ ਕੇਸ ਸੱਚ ਦੀ ਭਾਲ ਕਰਦਾ ਅਤੇ ਆਖਿਰਕਾਰ ਸੱਚ ਸਾਹਮਣੇ ਆਇਆ ਅਤੇ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਝੂਠ ਬੋਲਣ ਲਈ ਉਹਦੇ ਤੇ ਦੋਸ਼ ਵੀ ਲਗਾਏ ਗਏ ਕਿ ਉਸਨੇ ਅਪਰਾਧ ਹੋਣ ਬਾਰੇ ਆਪਣੀ ਝੂਠੀ ਰਿਪੋਰਟ ਲਿਖਾਈ। ਇਸ ਤਰ੍ਹਾਂ ਝੂਠ ਬੋਲਣ ਦੇ ਅਪਰਾਧ ਨੂੰ ਜਨਤਕ ਸ਼ਰਾਰਤ ਕਿਹਾ ਜਾਂਦਾ, ਪਬਲਿਕ ਮਿਸਚੀਫ, ਜੋ ਕਿ ਇੱਕ ਬਹੁਤ ਹੀ ਗੰਭੀਰ ਅਪਰਾਧ ਹੈ ਜੀ। ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਲਈ, ਪਤੀ ਆਪਣੀ ਪਤਨੀ ਤੇ ਕਾਨੂੰਨੀ ਪ੍ਰਣਾਲੀ ਨੂੰ ਉਸਦੇ ਵਿਰੁੱਧ ਇੱਕ ਹਥਿਆਰ ਵਜੋਂ ਵਰਤਣ ਲਈ ਮਾਨਹਾਨੀ ਦਾ ਮੁਕੱਦਮਾ ਵੀ ਦਾਇਰ ਕਰ ਸਕਦਾ ਸੀ। ਸਾਡੀ ਕਾਨੂੰਨੀ ਪ੍ਰਣਾਲੀ ਇਮਾਨਦਾਰੀ ਦੇ ਆਧਾਰ ਤੇ ਬਣਾਈ ਗਈ ਹੈ, ਇਸ ਲਈ ਇਸ ਦੀ ਜਿਹੜੀ ਦੁਰਵਰਤੋਂ ਕਰਨਾ ਲੋਕਾਂ ਲਈ ਕਾਫੀ ਆਸਾਨ ਜਿਹਾ ਹੋ ਗਿਆ ਜੀ।
ਅੱਛਾ, ਕਈ ਵਾਰ ਕੋਈ ਬੰਦਾ ਕੋਈ ਪਾਰਟੀ ਚ ਗਿਆ ਹੈ ਨਾ, ਉਹਦੇ ਨਾਲ ਉੱਥੇ ਕੋਈ ਲੜਾਈ ਹੋ ਗਈ, ਲੜਾਈ ਝਗੜਾ ਹੋ ਗਿਆ, ਪਾਰਟੀ ਚ ਗਿਆ, ਕਿਸੇ ਨੇ ਉਹਨੂੰ ਹਿੱਟ ਕਰਤਾ, ਮਾਰਤਾ, ਮਾਰ ਕੁਟਾਈ ਕਰ ਦਿੱਤੀ ਉਸ ਬੰਦੇ ਨਾਲ, ਤੇ ਉਹ ਬੰਦਾ ਪੁਲਿਸ ਕੋਲ ਨਹੀਂ ਜਾਣਾ ਚਾਹੁੰਦਾ, ਇਨਸਾਫ਼ ਮਿਲ ਸਕਦਾ ਫਿਰ ਵੀ ਬੰਦੇ ਨੂੰ?
ਇੱਕ ਬਹੁਤ ਹੀ ਵਧੀਆ ਸਵਾਲ ਹੈ ਜੀ। ਪੂਰੇ ਕੈਨੇਡਾ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਦੇਖ ਰਹੇ ਹਾਂ ਜੋ ਆਪਣੇ ਹਮਲਾਵਾਰ ਤੇ ਮੁਕੱਦਮਾ ਠੋਕ ਰਹੇ ਹਨ, ਚਾਹੇ ਕੋਈ ਅਪਰਾਧਿਕ ਕੇਸ ਹੋਵੇ ਵੀ ਜਾਂ ਨਾ ਆਏ। ਕਿਸੇ ਵੀ ਕ੍ਰਿਮੀਨਲ ਕੇਸ ਪੁਲਿਸ ਅਤੇ ਸਰਕਾਰ ਕੇਸ ਦੀ ਇੰਚਾਰਜ ਹੁੰਦੀ ਹੈ ਅਤੇ ਕੇਸ ਅਸਲ ਵਿੱਚ ਸਰਕਾਰ ਦਾ ਹੁੰਦਾ, ਭਾਵੇਂ ਤੁਹਾਡਾ ਪਤੀ ਪਿਛਲੇ 20 ਸਾਲਾਂ ਤੋਂ ਹਰ ਰੋਜ਼ ਤੁਹਾਡਾ ਕਟਾਪਾ ਕਰਦਾ ਆ ਰਿਹਾ ਹੋਵੇ ਜੀ। ਕਿਸੇ ਸਿਵਲ ਕੇਸ ਦੁਆਰਾ ਹਮਲਾਵਾਰ ਤੇ ਮੁਕੱਦਮਾ ਚਲਾਉਣ ਦੇ ਨਾਲ ਤੁਸੀਂ ਕੇਸ ਦੇ ਇੰਚਾਰਜ ਖੁਦ ਹੁੰਦੇ ਹੋ ਅਤੇ ਹਮਲਾਵਾਰ ਨੂੰ ਅਦਾਲਤ ਵਿੱਚ ਜਵਾਬ ਦੇਣਾ ਪੈਂਦਾ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕ੍ਰਿਮੀਨਲ ਅਦਾਲਤ ਵਿੱਚ ਉਹ ਹਮੇਸ਼ਾ ਲਈ ਆਪਣਾ ਮੂੰਹ ਬੰਦ ਰੱਖ ਸਕਦਾ, ਰਾਈਟ ਰਿਮੇਨ ਸਾਇਲੈਂਟ ਜੀ। ਬਹੁਤ ਸਾਰੀਆਂ ਔਰਤਾਂ ਹੁਣ ਸਿੱਧੇ ਤੌਰ ਤੇ ਸੈਕਸੁਅਲ ਅਸੌਲਟ ਲਈ ਸਿਵਲ ਮੁਕੱਦਮਾ ਦਰਜ ਕਰਵਾਉਂਦੀਆਂ ਅਤੇ ਇੱਥੋਂ ਤੱਕ ਕਿ ਉਹ ਆਪਣੀ ਇਸ ਕਾਨੂੰਨੀ ਲੜਾਈ ਚ ਪੁਲਿਸ ਨੂੰ ਵੀ ਸ਼ਾਮਲ ਨਹੀਂ ਕਰਦੀਆਂ।
ਠੀਕ ਹੈ ਜੀ। ਅੱਛਾ, ਛੋਟੇ ਤੋਂ ਛੋਟਾ ਕਾਰ ਐਕਸੀਡੈਂਟ ਜਾਂ ਬੜਾ ਕਾਰ ਐਕਸੀਡੈਂਟ ਕਈ ਵਾਰ ਕੋਈ ਤੁਹਾਡੀ ਜ਼ਿੰਦਗੀ ਜਿਹੜੀ ਉਹ ਬਦਲ ਸਕਦਾ ਹੈਗਾ, ਠੀਕ ਹੈ। ਔਰ ਆਪਣੇ ਇੱਥੇ ਦੇ ਵਿਦ ਯੂ ਰਿਸਪੈਕਟ ਕਹਿਣਾ ਚਾਹੁੰਦਾ, ਇੰਡੀਆ ਪਾਕਿਸਤਾਨ ਚ ਇਸ ਤਰ੍ਹਾਂ ਹੁੰਦਾ ਨਾ ਕਿ ਮਾੜੀ ਜੀ ਗੱਡੀ ਟੱਕਰ ਵੱਜੀ ਤੇ ਉਤਰ ਕੇ ਹੱਥਾ ਪਾਈ ਜਾਂ ਹੋਰ, ਮਤਲਬ ਬੜਾ ਉੱਥੇ ਲੜਾਈ ਨਾਲ ਹੀ ਕੰਮ ਨਿਬੜਨ ਦੀ ਕੋਸ਼ਿਸ਼ ਕੀਤੀ ਜਾਂਦੀ, ਇੱਥੇ ਦਾ ਕਾਨੂੰਨ ਹੈ, ਸਾਰਾ ਕੁਛ ਹੈ। ਸੋ ਰੱਬ ਨਾ ਕਰੇ ਵੀ ਜੇ ਕਿਸੇ ਦੇ ਬੱਚਾ ਕੋਈ ਹਰਟ ਹੋ ਗਿਆ, ਖੁਸ਼ ਹੋ ਗਿਆ, ਹੁਣ ਕਾਨੂੰਨ ਕਾਰ ਐਕਸੀਡੈਂਟ ਇੰਜਰੀਜ਼ ਦੇ ਬਾਰੇ ਕੀ ਕਹਿੰਦਾ, ਇਹ ਜਿਹੜਾ ਐਕਸਪਲੇਨ ਕਰੋ।
ਕੋਈ ਵੀ ਵਿਅਕਤੀ ਜਿਸਨੇ ਕਿਸੇ ਆਪਣੇ ਪਿਆਰੇ ਦੀ ਦੇਖਭਾਲ ਕੀਤੀ ਹੋਵੇ ਉਹੀ ਜਾਣਦਾ ਵੀ ਤੁਹਾਡੇ ਬੱਚੇ ਨੂੰ ਦਰਦ ਵਿੱਚ ਦੇਖ ਕੇ ਤੁਹਾਨੂੰ ਕਿੰਨਾ ਦੁੱਖ ਹੋਵੇਗਾ ਜੀ। ਕਈ ਵਾਰ ਇੱਕ ਕਾਰ ਹਾਦਸਾ ਇੱਕ ਹਾਦਸਾ ਹੀ ਹੁੰਦਾ, ਕੁਝ ਵੀ ਅਪਰਾਧਿਕ ਨਹੀਂ ਹੁੰਦਾ, ਪਰ ਕੀ ਇਸਦਾ ਮਤਲਬ ਇਹ ਹੈ ਵੀ ਤੁਹਾਡੀ ਆਪਣੀ ਗਲਤੀ ਤੋਂ ਬਿਨਾਂ ਤੁਹਾਨੂੰ ਸਰੀਰਕ ਸੱਟ ਲੱਗਣਾ ਵਾਜਬ ਹੈ ਜੀ। ਕੈਨੇਡਾ ਵਿੱਚ ਜ਼ਖਮੀ ਲੋਕ ਕਾਰ ਹਾਦਸਿਆਂ ਵਿੱਚ ਹੋਈਆਂ ਸੱਟਾਂ ਦਾ ਦਾਵਾ ਕਰ ਸਕਦੇ ਹਾਂ। ਸਮਾਂ ਸੀਮਾ, ਆਪਣੇ ਜਿਹੜੇ ਟਾਈਮ ਲਿਮਿਟੇਸ਼ਨ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਹਨ ਜੋ ਮਹੱਤਵਪੂਰਨ ਹੁੰਦੀਆਂ। ਇਸ ਲਈ ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਵੀ ਤੁਸੀਂ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਵਕੀਲ ਨਾਲ ਕੇਸ ਬਾਰੇ, ਹਰੇਕ ਛੋਟੀ ਤੋਂ ਛੋਟੀ ਗੱਲ ਬਾਰੇ ਵੀ ਖੁੱਲ੍ਹ ਕੇ ਵਿਸਥਾਰ ਨਾਲ ਹਰ ਜ਼ਰੂਰੀ ਜਾਣਕਾਰੀ ਹਾਸਲ ਕਰਨ ਦੀ ਤੁਹਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ।
ਕੁਝ ਲਾਅ ਪ੍ਰੋਫੈਸਰਸ ਦਾ ਇਹ ਕਹਿਣਾ ਹੈਗਾ ਕਿ ਜਦੋਂ ਅਸੀਂ ਸੂ ਕਰਦੇ ਹਾਂ ਕਾਰ ਐਕਸੀਡੈਂਟ ਲਈ, ਇਹ ਐਕਚੁਅਲੀ ਪੈਸੇ ਵਾਸਤੇ ਨਹੀਂ ਕਰ ਰਹੇ, ਬਟ ਰਿਵੈਂਜ ਜਾਂ ਕਹਿ ਲਓ ਇਨਸਾਫ ਲੈਣ ਵਾਸਤੇ ਕਰ ਸਕਦੇ। ਇਹਨੂੰ ਜਰਾ ਡਿਟੇਲ ਚ ਐਕਸਪਲੇਨ ਕਰ ਦਿਓ ਜੀ।
ਕਾਰ ਹਾਦਸੇ ਚ ਲੱਗੀਆਂ ਸੱਟਾਂ ਲਈ ਮੁਕੱਦਮਾ ਚਲਾਉਣ ਦਾ ਭਾਵ ਹੈ ਕਿ ਪੀੜਤ ਵਿਅਕਤੀ ਨੂੰ ਉਸ ਜਗ੍ਹਾ ਵਾਪਸ ਲਿਆਉਂਦਾ ਜਾਵੇ ਜਿੱਥੇ ਉਹ ਜ਼ਖਮੀ ਹੋਣ ਤੋਂ ਪਹਿਲਾਂ ਸੀਗਾ ਜੀ। ਪੁਟ ਇਟ ਬੈਕ ਇਨ ਦ ਸੇਮ ਸਿਚੁਏਸ਼ਨ ਹੈਡ ਦਿਸ ਐਕਸੀਡੈਂਟ ਨੈਵਰ ਹੈਪਨਡ ਜੀ, ਕਿਉਂਕਿ ਅਸੀਂ ਬੀਤੇ ਹੋਏ ਸਮੇਂ ਨੂੰ ਤਾਂ ਵਾਪਸ ਨਹੀਂ ਲਿਆ ਸਕਦੇ, ਪਰ ਅਗਲੀ ਸਭ ਤੋਂ ਵਧੀਆ ਚੀਜ਼ ਜੋ ਕੀਤੀ ਜਾ ਸਕਦੀ ਹੈ ਉਹ ਹੈ ਪੈਸਾ, ਤਾਂ ਕਿ ਵਿਕਟਮ ਵਿਅਕਤੀ ਨੂੰ ਮੁੜ ਬਹਾਲ ਕੀਤਾ ਜਾ ਸਕੇ ਜੀ। ਪਰ ਕੁਝ ਕਾਨੂੰਨ ਦੇ ਪ੍ਰੋਫੈਸਰਾਂ ਮੁਤਾਬਕ ਕਾਰ ਹਾਦਸਿਆਂ ਲਈ ਮੁਕੱਦਮਾ ਚਲਾਉਣ ਦਾ ਕਾਰਨ ਬਦਲਾ ਲੈਣਾ, ਕਿਉਂਕਿ ਹਰ ਚੀਜ਼ ਜ਼ਖਮੀ ਵਿਅਕਤੀ ਨਾਲ ਦੂਜੇ ਵਿਅਕਤੀ ਦੁਆਰਾ ਗਲਤ ਕੀਤੇ ਜਾਣ ਨਾਲ ਸ਼ੁਰੂ ਹੁੰਦੀ ਹੈ, ਫਿਰ ਤੁਸੀਂ ਬਦਲਾ ਲੈਣ ਲਈ ਮੁਕੱਦਮਾ ਕਰ ਸਕਦੇ ਹੋ ਜੀ। ਨਿਆਂ ਦੀ ਪੁਕਾਰ ਲਗਾਉਣ ਤੋਂ ਪਹਿਲਾਂ ਕਿਸੇ ਵਿਅਕਤੀ ਦਾ ਤੁਹਾਡੇ ਨਾਲ ਗਲਤ ਸਲੂਕ ਕਰਨਾ ਜਾਂ ਉਸ ਵੱਲੋਂ ਕਿਸੇ ਤਰ੍ਹਾਂ ਦੀ ਅਲਕਰਜੀ ਦੀ ਨੈਗਲੀਜੈਂਸ ਜਾਂ ਅਲਗਰਜੀ ਦੀ ਜਿਹੜੀ ਸ਼ਮੂਲੀਅਤ ਹੋਣਾ ਉਹ ਲਾਜ਼ਮੀ ਹੋਵੇਗੀ ਜੀ।
ਅੱਛਾ, ਇੱਕ ਅੱਜ ਕੱਲ ਤੁਸੀਂ ਵੀ ਦੇਖਿਆ ਹੋਣਾ ਪ੍ਰੋਟੈਸਟ ਬੜੇ ਚੱਲਦੇ ਨੇ, ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਆ, ਕੰਮ ਕੀਤਾ, ਕੰਮ ਕਰਕੇ ਉਹਨਾਂ ਨੂੰ ਤਨਖਾਹ ਵਗੈਰਾ ਨਹੀਂ ਮਿਲੀ ਤੇ ਉਹਦੇ ਲਈ ਫਿਰ ਪ੍ਰੋਟੈਸਟ ਵਗੈਰਾ ਹੋ ਰਹੇ, ਹੋਰ ਬੜਾ ਕੁਛ ਹੀ ਹੋ ਰਿਹਾ। ਸੋ ਸਿੱਧਾ ਸਵਾਲ ਇਹ ਹੈ ਕਿ ਜਿਹੜੇ ਕੋਈ ਸਟੂਡੈਂਟ ਹੁਣ ਇਲੀਗਲ ਤੌਰ ਦੇ ਉੱਤੇ ਕੰਮ ਕਰ ਰਹੇ ਆ, ਉਹ ਕਹਿੰਦੇ ਜੀ ਇੰਪਲੋਇਰ ਨੇ ਹੈ ਤੇ ਇਲੀਗਲ, ਪਰ ਇੰਪਲੋਇਰ ਨੇ ਪੈਸੇ ਨਹੀਂ ਦਿੱਤੇ ਉਹਨਾਂ ਨੂੰ, ਉਹ ਕੁਛ ਕਰ ਸਕਦੇ ਕਾਨੂੰਨੀ ਤੌਰ ਤੇ?
ਯਦਵੀਰ ਜੀ, ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨਾ ਬਹੁਤ ਹੀ ਮੁਸ਼ਕਲ ਹੋ ਸਕਦਾ ਜੀ। ਕੋਈ ਪ੍ਰੋਟੈਕਸ਼ਨ ਨਹੀਂ, ਕੋਈ EI, ਕੋਈ WCB ਦੀ ਕੋਈ ਵੀ ਤੁਹਾਨੂੰ ਪ੍ਰੋਟੈਕਸ਼ਨ ਨਹੀਂ, ਅਤੇ ਤੁਸੀਂ ਆਪਣੇ ਇੰਪਲੋਇਰ ਲਈ ਆਪਣਾ ਫਾਇਦਾ ਉਠਾਉਣ ਲਈ ਪੂਰੀ ਤਰ੍ਹਾਂ ਵਲਨਰੇਬਲ ਹੁੰਦੇ ਹੋ ਜੀ। ਮੰਨੋ ਜਾਂ ਨਾ, ਭਾਵੇਂ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਵੀ ਕੰਮ ਕਰ ਰਹੇ ਹੋ, ਫੇਰ ਵੀ ਤੁਸੀਂ ਇੰਪਲਾਇਮੈਂਟ ਸਟੈਂਡਰਡ ਰਾਹੀਂ ਆਪਣੇ ਇੰਪਲੋਇਰ ਦੇ ਵਿਰੁੱਧ ਦਾਅਵਾ ਕਰ ਸਕਦੇ ਹੋ ਜੀ। ਇੰਪਲਾਇਮੈਂਟ ਸਟੈਂਡਰਡ ਤੁਹਾਡੀ ਫਾਈਲ ਨੂੰ
ਫਾਈਨਲ ਵਰਡ, ਆਪਣਾ ਕੰਟੈਕਟ ਨੰਬਰ ਵੀ ਦਿਓ, ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਹੈਗੇ ਹੋ? ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ, ਆਲਵੇਜ਼ ਗੁੱਡ ਟੂ ਲਿਸਨ ਟੂ ਯੂ, ਸੋ ਪਲੀਜ਼ ਗੋ ਐਟ ਫਾਈਨਲ ਵਰਡ ਐਂਡ ਯੋਰ ਕੰਟੈਕਟ ਪਲੀਜ਼।
ਹਾਂਜੀ, ਕਾਨੂੰਨ ਉਹਨਾਂ ਲੋਕਾਂ ਦੇ ਵਿਚਕਾਰ ਸੰਬੰਧਾਂ ਲਈ ਜੋ ਇਕੱਠੇ ਵੀ ਰਹਿੰਦੇ ਆ ਜਾਂ ਕਦੇ ਮਿਲੇ ਵੀ ਨਾ ਹੋਣ। ਕਾਨੂੰਨ ਆਮ ਤੌਰ ਤੇ ਸਿਰਫ ਉਦੋਂ ਹੀ ਦਖਲ ਦਿੰਦਾ ਜੀ ਜਦੋਂ ਕੋਈ ਗਲਤ ਘਟਨਾ ਵਾਪਰ ਜਾਂਦੀ ਹੈ, ਪਰ ਇਹ ਸਾਰਿਆਂ ਤੇ ਇੱਕੋ ਜਿਹਾ ਹੀ ਬਰਾਬਰ ਲਾਗੂ ਹੁੰਦਾ ਜੀ। ਚਾਹੇ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋ ਜਾਂ ਤੀਜੀ ਪੀੜ੍ਹੀ ਦੇ ਕੈਨੇਡੀਅਨ, ਅਸੀਂ ਸਾਰੇ ਹੀ ਕਾਨੂੰਨੀ ਤੌਰ ਤੇ ਸੁਰੱਖਿਅਤ ਹਾਂ, ਪਰ ਸਾਨੂੰ ਹਮੇਸ਼ਾ ਪਹਿਲਾਂ ਚੰਗੇ ਇਨਸਾਨ ਬਣਨਾ ਚਾਹੀਦਾ, ਕਾਨੂੰਨ ਨਾਲ ਜਾਂ ਬਿਨਾਂ ਕਾਨੂੰਨ ਤੋਂ ਜੀ। ਯੁਗਵੀਰ ਜੀ, ਪਿਛਲੇ 32 ਸਾਲਾਂ ਤੋਂ ਅਕਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਿਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਜੀ। ਕਾਰ ਹਾਦਸੇ ਦੇ ਪੀੜਤਾਂ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਨ੍ਹਾਂ ਦੀ ਪੂਰੀ ਸਹਾਇਤਾ ਕਰਦੇ ਹਾਂ ਜਿੱਥੇ ਸੱਚਮੁੱਚ ਹੀ ਹੱਕਦਾਰ ਹਾਂ ਜੀ। ਕਾਲ ਅਸ ਐਨੀ ਟਾਈਮ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫਾਰਮੇਸ਼ਨ ਦੀ ਗੱਲ ਹੈ ਜੀ, ਤੁਸੀਂ ਗੂਗਲ ਤੇ ਜਾ ਕੇ bridgebond.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਯੂ ਨੋ ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਜੀ ਬ੍ਰੈਂਪਟਨ ਦਾ 416-994-8989। ਸਾਡਾ ਦਫ਼ਤਰ ਪੰਜਾਬੀਆਂ ਦੇ ਗੜ੍ਹ ਚ 2250 ਬੋਵੇ ਡਰਾਈਵ ਈਸਟ। ਕਾਲ ਅਸ ਐਨੀ ਟਾਈਮ। ਆਖਿਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਦੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਮੇਰੇ ਵਰਗੇ ਕਿਸੇ ਵਕੀਲ, ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ। ਯੁਗਵੀਰ ਜੀ ਵੰਸ ਅਗੇਨ ਥੈਂਕ ਯੂ ਵੈਰੀ ਮਚ ਐਸ ਯੂਜੁਅਲ। ਤੁਹਾਡੀ ਬਹੁਤ ਵੱਡੀ ਤਾਦਾਦ ਤੁਹਾਡੀ ਲਿਸਨਰਸ਼ਿਪ ਹੈ ਜੀ, ਲੋਕੀ ਤੁਹਾਨੂੰ ਵਾਚ ਕਰਦੇ ਆ। ਤੁਸੀਂ ਆਪਣੇ ਬਹੁਤ ਸਾਡੇ ਆਪਣੇ ਕਮਿਊਨਿਟੀ ਦੇ ਬਹੁਤ ਪੁਰਾਣੇ ਮੰਨੇ ਪ੍ਰਮੰਨੇ ਤੁਸੀਂ ਆਪਣੇ ਯੂ ਨੋ ਜਰਨਲਿਸਟ ਹੋ। ਸੋ ਥੈਂਕ ਯੂ ਫਾਰ ਡੂਇੰਗ ਦ ਗੁੱਡ ਵਰਕ ਜੀ।
ਥੈਂਕ ਯੂ ਫਾਰ ਦ ਕਾਇੰਡ ਵਰਡ ਸਰ। ਤੁਸੀਂ ਇੰਨੇ ਲੰਬੇ ਸਮੇਂ ਤੋਂ ਕਮਿਊਨਿਟੀ ਨਾਲ ਜੁੜੇ ਹੋ, ਖਿਦਮਤ ਕਰ ਰਹੇ ਹੋ, ਸੋ ਕਮਿੰਗ ਫਰੋਮ ਯੂ ਮੀਨਸ ਅ ਲੋਟ। ਸੋ ਵੀ ਵਿਸ਼ ਯੂ ਆਲ ਦ ਬੈਸਟ ਐਂਡ ਥੈਂਕ ਯੂ ਫਾਰ ਯੋਰ ਟਾਈਮ। ਆਲਵੇਜ਼ ਅ ਪਲੇਜ਼ਰ ਲਿਸਨਿੰਗ ਟੂ ਯੂ। ਆਲ ਦ ਬੈਸਟ ਵਕੀਲ ਬ੍ਰਿਜਮੋਹਨ ਸਾਹਿਬ। ਥੈਂਕ ਯੂ ਸਰ।
ਥੈਂਕ ਯੂ।
ਥੈਂਕ ਯੂ। ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ ਔਰ ਹੁਣ ਅਸੀਂ ਰੁਕ ਕਰਦੇ ਹਾਂ ਸਿੱਧਾ ਪਾਕਿਸਤਾਨ ਵੱਲ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਉੱਤੇ ਮੈਂ ਤੁਹਾਨੂੰ ਕੁਝ ਖਬਰਾਂ ਦੇ ਰਹੀਆਂ ਨੇ। ਸਾਡੀ ਸਿਆਸਤ ਚ ਇੱਥੇ ਕੀ ਕੁਝ ਹੋ ਰਿਹਾ ਉਹਦੀ ਅਪਡੇਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ, ਬਟ ਉਹਦੇ ਨਾਲ ਨਾਲ ਤੁਹਾਡੇ ਨਾਲ ਅਸੀਂ ਕ੍ਰਿਕਟ ਦੇ ਨਾਲ ਵੀ ਤੁਹਾਨੂੰ ਜੋੜ ਕੇ ਰੱਖਾਂਗੇ। ਪਾਕਿਸਤਾਨ ਦੀ ਸਥਿਤੀ ਥੋੜੀ ਜਿਹੀ ਚੈਲੰਜਿੰਗ ਹੋਈ ਹੈ ਅਰਵਿੰਦ ਜੀ, ਮਾਮਲਾ ਥੋੜਾ ਜਿਹਾ ਖਰਾਬ ਹੋ ਗਿਆ ਪਾਕਿਸਤਾਨ ਦੀ ਸਥਿਤੀ। ਮੈਂ ਕਹਿੰਦਾ ਕਾਫੀ ਚੈਲੰਜਿੰਗ ਹੋ ਗਈ ਹੈ ਔਰ ਇਸ ਟਾਈਮ 80% ਪਹਿਲਾਂ ਅਸੀਂ 60% ਕਹਿ ਰਹੇ ਸੀ ਕਿ ਨਿਊਜ਼ੀਲੈਂਡ ਦੇ ਜਿੱਤਣ ਦੇ ਚਾਂਸ 60 ਹੈਗੇ ਆ, ਬਟ ਹੁਣ ਮੈਂ 80% ਕਹਿ ਸਕਦਾ ਕਿ 80% ਜਿਹੜਾ ਮੈਚ ਹੈ ਉਹ ਨਿਊਜ਼ੀਲੈਂਡ ਦੇ ਹੱਥ ਜਾਂਦਾ ਨਜ਼ਰ ਆ ਰਿਹਾ ਹੈ ਕਿਉਂਕਿ 5 ਵਿਕਟਾਂ ਗਿਰ ਚੁੱਕੀਆਂ ਨੇ। ਸੋ ਲਾਸ ਆਫ 5 ਵਿਕਟ, ਸਕੋਰ ਹਜੇ 136 ਹੋਇਆ। ਸੋ 136 ਰਨਾਂ ਛੱਕਾ ਹੋਏ ਲਗਾਇਆ, ਹੁਣੇ ਹੁਣੇ ਛੱਕਾ ਲੱਗਿਆ। ਸੋ ਮੈਂ ਬਸ ਇੰਨੀ ਗੱਲ ਕਹਿ ਸਕਦਾ ਕਿ ਸਾਰੀਆਂ ਉਮੀਦਾਂ ਹੁਣ ਬਾਬਰ ਆਜ਼ਮ ਤੇ ਨੇ, ਸਾਰੀਆਂ ਉਮੀਦਾਂ ਬਾਬਰ ਆਜ਼ਮ ਤੇ ਕੀਤੀਆਂ ਨੇ ਕਿ ਬਾਬਰ ਆਜ਼ਮ ਕੁਝ ਵਧੀਆ ਕਮਾਲ ਕਰੇਗਾ ਤਾਂ ਠੀਕ ਹੈ, ਅਦਰਵਾਈਜ਼ ਬਹੁਤ ਮੁਸ਼ਕਿਲ ਹੋ ਗਿਆ ਜੀ ਇਸ ਵੇਲੇ ਪਾਕਿਸਤਾਨ ਦੇ। ਕੀ ਕਹੋਗੇ ਜੀ?
ਜਦਵੀਰ ਜੀ, 28 ਸਾਲ ਦਿੱਲੀ ਦੇ ਵਿੱਚ ਬੀਜੇਪੀ ਦੀ ਇਲੈਕਸ਼ਨ ਹੋਈ ਹੈ ਤੇ 28 ਸਾਲ ਦਾ ਇੱਕ ਗੌਰਤਲਬ ਵਾਲੀ ਗੱਲ ਹੈ, ਇਤਫਾਕ ਵਾਲੀ ਗੱਲ ਹੈ। 28 ਸਾਲ ਬਾਅਦ ਇੰਟਰਨੈਸ਼ਨਲ ਕ੍ਰਿਕਟ ਜਿਹੜਾ ICC ਟਰਾਫੀ ਪਾਕਿਸਤਾਨ ਦੇ ਵਿੱਚ ਖੇਲੀ ਜਾ ਰਹੀ 1996 ਤੋਂ ਬਾਅਦ। ਲੇਕਿਨ ਬਿਲਕੁਲ ਇੱਕ ਬਹੁਤ ਜ਼ਿਆਦਾ ਮਿਊਸੀ ਵੀ ਹੈਗੀ ਹੈ ਕਿ ਜਿਹੜੇ ਸ਼ਾਰਟਸ ਖੇਲੇ ਗਏ ਆ ਪਲੇਅਰਸ ਵੱਲੋਂ, ਜਿਹੜੇ ਪਲੇਅਰਸ ਵੱਲੋਂ ਖੇਲੇ ਗਏ ਪਾਕਿਸਤਾਨ ਦੇ ਪਲੇਅਰਸ ਵੱਲੋਂ, ਬੋਲਿੰਗ ਐਡੀ ਕੋਈ ਖਾਸ ਨਹੀਂ ਸੀ, ਲੇਕਿਨ ਤੁਸੀਂ ਸਿਲੈਕਸ਼ਨ ਆਫ ਸ਼ਾਰਟਸ ਦੇਖੋ, ਬੜੇ ਹੀ ਬੜੇ ਆਮ ਸ਼ਾਰਟਸ ਜਿੱਥੇ ਕਿ ਸਟੇ ਕਰਨਾ ਚਾਹੀਦਾ ਸੀ ਉੱਥੇ ਸਟੇ ਨਹੀਂ ਕੀਤਾ ਹੈਗਾ। ਜ਼ਰੂਰ ਹੈ ਜੀ, ਇਹ ਇੱਕ ਡਿਸਪੋਇੰਟਮੈਂਟ ਹੈਗੀ ਹੈ ਜਿਹੜੀ ਹੈਗੀ ਹੈ ਪਾਕਿਸਤਾਨੀ ਫੈਨਸ ਵਾਸਤੇ। ਤੇ ਜ਼ਰੂਰ ਹੈ ਜੀ, ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਡਿਫਰੈਂਸ ਅਗਰ ਨਿਊਜ਼ੀਲੈਂਡ ਤੇ ਪਾਕਿਸਤਾਨ ਦੀ ਸਾਈਡ ਦੇ ਵਿੱਚ ਉਹ ਫੀਲਡਿੰਗ ਦਾ ਹੈਗਾ। ਤੁਸੀਂ ਦੇਖੋਗੇ ਰਿਜ਼ਵਾਨ ਦਾ ਜਿਹੜਾ ਕੈਚ ਫੜਿਆ, ਵਾਟ ਏ ਬਿਊਟੀ, ਇਹ ਮੈਟਰ ਕਰਦੀ ਹੈ ਜਿਹੜੀ ਨਿਊਜ਼ੀਲੈਂਡ ਦੀ ਸਾਈਡ ਹਮੇਸ਼ਾ ਫੀਲਡਿੰਗ ਦੇ ਵਿੱਚ ਜਿਹੜੀ ਹੈਗੀ ਹੈ ਅਪਗ੍ਰੇਡਿਡ ਰਹਿੰਦੀ ਹੈਗੀ ਹੈ ਜੀ।
ਠੀਕ ਹੈ ਜੀ, ਬਿਲਕੁਲ ਦੇਖਦੇ ਹਾਂ। ਔਰ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਹੀ ਰਿਹਾ ਸੀਗਾ ਕਿ ਬਹੁਤ ਚੈਲੰਜਿੰਗ ਫਾਰਮੈਟ ਹੈ, ਵਰਲਡ ਕੱਪ ਤੋਂ ਜ਼ਿਆਦਾ ਮੁਸ਼ਕਿਲ ਫਾਰਮੈਟ ਹੈ ਜੀ ਚੈਂਪੀਅਨਸ ਟਰਾਫੀ ਦਾ, ਬਹੁਤ ਚੈਲੰਜਿੰਗ ਫਾਰਮੈਟ ਹੈ। ਜਿਹੜੀ ਵੀ ਟੀਮ ਅੱਜ ਹਾਰੇਗੀ, ਹਜੇ ਨਿਊਜ਼ੀਲੈਂਡ ਦੇ 80% ਨੇ, ਬਟ ਕ੍ਰਿਕਟ ਹੈ, ਕ੍ਰਿਕਟ ਦੇ ਵਿੱਚ ਕੁਝ ਵੀ ਹੋ ਸਕਦਾ ਹੈ। ਔਰ ਜੇ ਪਾਕਿਸਤਾਨ ਨੇ ਕਮਬੈਕ ਕਰਨੀ ਹੈ ਤੇ ਪਾਕਿਸਤਾਨ ਲਈ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਇਸ ਸਮੇਂ, ਕਿ ਪਾਕਿਸਤਾਨ ਜਿਹੜੀ ਹੈ ਵਿਕਟ ਤੇ ਡੈਫੀਨੇਟਲੀ ਲੂਜ਼ ਨਾ ਹੀ ਕਰੇ, ਔਰ ਦੂਸਰਾ ਬਾਬਰ ਆਜ਼ਮ ਤੇ ਟਿਕੇ ਰਹਿਣਾ ਬੜਾ ਜ਼ਰੂਰੀ ਹੈ। ਬਾਬਰ ਆਜ਼ਮ ਘੱਟ ਤੋਂ ਘੱਟ ਮਿਨੀਮਮ 200 ਪਹਿਲਾਂ ਕ੍ਰਾਸ ਕਰਾਏ, ਜੇ ਬਾਬਰ ਆਜ਼ਮ 200 ਕ੍ਰਾਸ ਕਰਾ ਦਿੰਦਾ ਹੈ ਬਾਬਰ ਆਜ਼ਮ, ਤਾਂ ਫਿਰ ਜਿਹੜੀ ਹੈ ਉਹ ਗੱਲਬਾਤ ਬਣੀ ਰਹੇਗੀ, ਪਾਕਿਸਤਾਨ ਵਿਲ ਸਟੇ ਇਨ ਦ ਗੇਮ। ਔਰ ਜੇ ਬਾਬਰ ਆਊਟ ਹੋ ਗਿਆ ਫਿਰ ਮੈਂ ਸਮਝ ਆਇਆ ਕਿ ਇਟਸ ਆਲਮੋਸਟ ਗੋਇੰ ਟੂ ਬੀ ਕਰਟਨਸ ਫਾਰ ਪਾਕਿਸਤਾਨ, ਫਿਰ ਤੇ 95% ਕਰ ਦਿਆਂਗੇ ਜੀ ਜੇ ਬਾਬਰ ਆਜ਼ਮ ਆਊਟ ਹੋ ਗਿਆ। ਜੇ ਬਾਬਰ ਆਜ਼ਮ ਟਿਕੇ ਰਹਿੰਦੇ ਨੇ 200 ਪਾਰ ਕਰਾ ਦਿੰਦੇ ਨੇ ਤੇ ਘੱਟ ਤੋਂ ਘੱਟ 80 ਨੂੰ ਅਸੀਂ 70 ਕਰ ਦਿਆਂਗੇ, ਫਿਰ 200 ਪਾਰ ਕਰਾਉਣਾ ਪਏਗਾ। ਪਰ ਬਾਬਰ ਆਜ਼ਮ ਨੂੰ ਬਿਨਾਂ ਵਿਕਟ ਗੁਆਏ, ਬਾਬਰ ਆਜ਼ਮ ਟਿਕੇ ਰਹਿਣ, ਵਿਕਟ ਹੋਰ ਨਾ ਗਿਰੇ, 200 ਦਾ ਅੰਕੜਾ ਕ੍ਰਾਸ ਹੋਏ, ਫਿਰ ਅਸੀਂ ਕਹਿ ਸਕਦੇ ਹਾਂ ਕਿ ਯੈਸ, ਫਿਰ ਉਸੀ ਚੇਂਜ ਕਰ ਦਿਆਂਗੇ ਕਿ ਨਾ ਉਹ ਇਟ ਇਜ 70% ਫਾਰ ਨਿਊਜ਼ੀਲੈਂਡ। ਪਰ ਫਿਲਹਾਲ ਤੇ ਜੀ ਮੈਨੂੰ ਕਲੀਅਰ ਨਜ਼ਰ ਆ ਰਿਹਾ 80% ਚਾਂਸ ਆ ਜੀ ਨਿਊਜ਼ੀਲੈਂਡ ਦੇ ਜਿੱਤਣ ਦੇ, ਪਾਕਿਸਤਾਨ ਦੇ ਸਿਰਫ 20%। ਮੈਚ ਤੁਸੀਂ ਇੱਕ ਵੀ ਹਾਰ ਗਏ, ਜੇ ਪਾਕਿਸਤਾਨ ਅੱਜ ਦਾ ਮੈਚ ਹਾਰ ਗਿਆ ਬਹੁਤ ਬੜਾ ਪ੍ਰੈਸ਼ਰ ਹੋ ਜਾਣਾ ਉਹਨਾਂ ਤੇ, ਕਿਉਂਕਿ ਯੂ ਪਲੇ ਅ ਗੇਮ ਅਗੇਂਸਟ ਇੰਡੀਆ, ਔਰ ਜੇ ਤੁਸੀਂ ਉਹ ਹਾਰ ਗਏ ਯੂਅਰ ਆਊਟ ਆਫ ਦ ਟੂਰਨਾਮੈਂਟ, ਖਤਮ ਹੋ ਗਿਆ। ਤੁਸੀਂ ਅੰਦਾਜ਼ਾ ਲਗਾਓ ਕਿ ਇੰਨੇ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਕ੍ਰਿਕਟ ਆਈ ਹੈ ਘਰ ਦੇ ਵਿੱਚ ਔਰ ਦੋ ਮੈਚ ਦੇ ਵਿੱਚ ਵਿੱਚ ਹੀ ਤੁਸੀਂ ਲਗਾ ਕੇ ਚਲੋ ਕਿ ਗਿਣਤੀ ਦੇ 3 ਤੋਂ 4 ਦਿਨ ਸੰਡੇ ਜ਼ਿਆਦਾ ਦੂਰ ਨਹੀਂ ਹੈ ਸੋ ਗਿਣਤੀ ਦੇ ਤੁਸੀਂ ਇਹ ਕਹਿ ਲਓ ਵੀ 4 ਦਿਨਾਂ ਦੇ ਵਿੱਚ ਵਿੱਚ 4 ਦਿਨਾਂ ਦੇ ਵਕਫੇ ਦੇ ਵਿੱਚ ਵਿੱਚ ਹੀ ਤੁਸੀਂ ਟੂਰਨਾਮੈਂਟ ਤੋਂ ਬਾਹਰ ਹੋ ਸਕਦੇ ਹੋ ਇੰਨਾ ਖਤਰਨਾਕ ਇਹ ਹੈ ਔਰ ਜੇ ਇੰਡੀਆ ਕੱਲ ਦੇ ਵਿਲ ਸਟਾਰਟ ਮੈਂ ਦੱਸ ਦਵਾਂ ਕਿ ਦੇ ਵਿਲ ਸਟਾਰਟ ਦੇਅਰ ਕੈਂਪੇਨ ਟੁਮਾਰੋ ਅਗੇਂਸਟ ਬੰਗਲਾਦੇਸ਼ ਫਿਰ ਸੰਡੇ ਨੂੰ ਬਿਗ ਗੇਮ ਇੰਡੀਆ ਵਰਸਿਸ ਪਾਕਿਸਤਾਨ ਵਾਈ ਮੀਡੀਆ ਬਿਗ ਸ਼ਾਟ ਇਟਸ ਅ ਬਿਗ ਗੇਮ ਔਨ ਸੰਡੇ ਔਰ ਦੁਬਾਰਾ ਤੁਹਾਨੂੰ ਯਾਦ ਕਰਾ ਦਈਏ ਕਿ ਜੇ ਤੁਸੀਂ ਆਪਣੇ ਹਜੇ ਤੱਕ ਨਹੀਂ ਰਜਿਸਟ੍ਰੇਸ਼ਨ ਕਰਾਈ ਤਾਂ ਜ਼ਰੂਰ ਕਰਾ ਦਿਓ ਔਰ ਦੁਬਾਰਾ ਤੁਹਾਨੂੰ ਯਾਦ ਕਰਾ ਦਈਏ ਕਿ ਅਸੀਂ 21 ਤਰੀਕ ਫਰਾਈਡੇ 21st ਯਾਨੀ ਕਿ ਪਰਸੋਂ ਸਰ ਪਹਿਲਾਂ ਤਾਂ ਦੱਸੋ ਬ੍ਰੇਕਫਾਸਟ ਕੀ ਕੁਛ ਹੈਗਾ ਸਵੇਰੇ 8 ਵਜੇ ਅਰਵਿੰਦ ਜੀ ਬ੍ਰੇਕਫਾਸਟ ਦੀਆਂ ਤਿਆਰੀਆਂ ਕਰ ਲਈਆਂ ਤੁਸੀਂ ਸਵੇਰੇ 8 ਵਜੇ ਮੈਂ ਵੀ ਹਾਜ਼ਰ ਹੋ ਰਿਹਾ ਤੁਸੀਂ ਵੀ ਹੋ ਔਰ ਸਾਰੇ ਜਣੇ ਅਸੀਂ ਉੱਥੇ ਸਟੂਡੀਓ ਚ ਹੋਣਾ ਕਿਉਂਕਿ AM 770 ਤੇ ਜਿੱਥੇ ਅਸੀਂ ਸ਼ੁਰੂਆਤ ਸਿਰਫ 1 ਘੰਟੇ ਤੋਂ ਕੀਤੀ ਸੀ ਲਗਭਗ 12 ਸਾਲ ਪਹਿਲਾਂ ਉਹ ਹੁਣ 1 ਘੰਟੇ ਤੋਂ 2 ਤੋਂ 3 ਔਰ ਹੁਣ 3 ਤੋਂ 4 4 ਆਵਰਸ ਹੋਣ ਜਾ ਰਹੇ ਨੇ ਸਵੇਰੇ 8 ਵਜੇ ਆਪਾਂ ਸਟੂਡੀਓ ਚ ਆ ਜਾਣਾ ਸਾਰਿਆਂ ਨੇ ਔਰ 8 ਤੋਂ 9 ਕਿਉਂਕਿ ਜਿਨ੍ਹਾਂ ਨੇ ਸਾਨੂੰ ਵੈਸੇ ਤੇ 8 ਵਜੇ ਸ਼ੁਰੂ ਹੋ ਜਾਂਦਾ ਹੈ ਟੀਵੀ ਦੇ ਉੱਤੇ ਪਰ ਰੇਡੀਓ ਤੇ ਵੀ ਆ ਰਿਹਾ ਤਾਂ ਜਿਹੜੇ ਬੰਦੇ ਸਾਨੂੰ ਸ਼ੁਰੂ ਚ ਜੁਆਇਨ ਕਰਨਗੇ 8 ਤੋਂ 9 ਅਸੀਂ ਕਾਫੀ ਸਾਰੇ ਇਨਾਮ ਦੇਣੇ ਆ ਔਰ ਉਹਦੇ ਵਿੱਚੋਂ ਇੱਕ ਨਾਮ ਇਹ ਵੀ ਆ ਵੀ ਜਿਹੜੇ ਵੀ ਕੋਈ ਕਾਲ ਕਰਨਗੇ ਜਿੰਨੇ ਵੀ ਬੰਦੇ ਉਹ ਕਹਿੰਦੀ ਕਿ ਉਹਨਾਂ ਨੂੰ ਆਪਣੇ ਜ਼ਰੂਰ $25 ਦੇਣੇ ਪੈਣਗੇ ਪਰ ਜਿਹੜੇ ਵੀ ਬੰਦੇ ਸਾਨੂੰ ਉਸ ਵੇਲੇ ਮੈਸੇਜ ਪਾ ਦਿਓ ਕਾਲ ਕਰ ਦਿਓ ਚਾਹੇ ਮੈਸੇਜ ਪਾ ਦਿਓ ਕਾਲ ਕਰ ਦਿਓ ਕਿ ਤੁਸੀਂ ਪੇਰੈਂਟਸ ਦੇ ਨਾਲ ਆ ਰਹੇ ਹੋ ਪੇਰੈਂਟਸ ਦਾ ਲਈ ਬਿਲਕੁਲ ਐਬਸੋਲੂਟਲੀ ਨੋ ਚਾਰਜ ਐਟ ਆਲ ਤੁਸੀਂ ਕਹੋ ਜੀ ਮੇਰੇ ਫਾਦਰ ਆ ਰਹੇ ਆ ਮੇਰੀ ਮਦਰ ਆ ਰਹੇ ਨੋ ਪ੍ਰੋਬਲਮ ਕੋਈ ਵੀ ਕਾਲ ਕਰਦੇ ਹੋਏ ਅਸੀਂ ਪੇਰੈਂਟਸ ਨੂੰ ਨਾਲ ਲੈ ਕੇ ਆਉਣਾ ਚਾਹੁੰਦੇ ਹਾਂ ਐਟ ਨੋ ਚਾਰਜ ਤੁਸੀਂ ਲੈ ਕੇ ਆਓ ਉਹਨਾਂ ਨੂੰ ਔਰ ਨੰਬਰ ਨੋਟ ਕਰ ਲਓ 416-475-5000 ਸਰ ਫਰਾਈਡੇ ਲਈ ਤਿਆਰ ਹੋ ਫਿਰ ਫਰਾਈਡੇ ਇੱਕ ਆਵਰ ਵੱਧ ਰਿਹਾ ਜੀ ਅਰਵਿੰਦ ਜੀ ਬਿਲਕੁਲ ਰੈਡੀ ਹੋ
ਹਾਂਜੀ ਬਿਲਕੁਲ ਜੀ ਬਿਲਕੁਲ ਤਿਆਰ ਹਾਂ ਜੀ ਸਾਡਾ ਮਾਰਨਿੰਗ ਸ਼ੋ ਸਟਾਰਟ ਹੁੰਦਾ ਜੀ ਆਲਮੋਸਟ 24/7 ਅਸੀਂ ਰੈਡੀ ਹਾਂ ਜੀ 24/7 ਅਗਰ ਦੇਖਿਆ ਜਾਵੇ 8 ਵਜੇ ਤੋਂ ਜਿਹੜਾ ਪ੍ਰੋਗਰਾਮ ਸਾਡੇ ਸਟਾਰਟ ਹੋ ਜਾਂਦੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲਦੇ ਆ ਫਿਰ ਉਸ ਤੋਂ ਬਾਅਦ 4 ਵਜੇ ਫਿਰ ਵਾਈ ਮੀਡੀਆ ਪਲੱਸ ਤੇ ਫਿਰ 6:30 ਵਜੇ ਵਾਈ ਮੀਡੀਆ ਪਲੱਸ ਚੈਨਲ ਵਾਈ ਤੇ ਫਿਰ 7:30 ਤੋਂ 10-11 ਵਜੇ ਤੱਕ ਜੋ ਤੱਕ ਐਂਡ ਆਫ ਦਾ ਜਿਹੜਾ ਸ਼ੋ ਹੁੰਦਾ ਸਾਡਾ ਚੱਲਦਾ 24/7 ਸਾਡੇ ਜਿਹੜੀਆਂ ਫਿਰ ਉਸ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਪੰਜਾਬ ਦੀ ਅਪਡੇਸ਼ਨ ਆਉਂਦੀ ਹੈ ਜੀ ਜ਼ਰੂਰ ਜੀ 24/7 ਜਿਹੜਾ ਹੈਗਾ ਵਾਈ ਮੀਡੀਆ ਜਿਹੜਾ ਹੈਗਾ ਤੁਸੀਂ ਹਰੇਕ ਪਲੈਟਫਾਰਮ ਜੀ
ਬਿਲਕੁਲ ਚੱਲਦਾ ਤੇ ਦੇਖੋ 24 ਪਰ ਮੁੱਦੇ ਦੀ ਗੱਲ ਇਹ ਹੈ ਕਿ ਲਾਈਵ ਕਿੰਨੀ ਦੇਰ ਹੁੰਦਾ ਕਿਉਂਕਿ ਵੈਸੇ ਤੇ 24/7 ਚੱਲਦੇ ਨੇ ਰੇਡੀਓ ਵੀ 24 ਘੰਟੇ 2 TV ਚੈਨਲ ਵੀ 24/7 ਸੋ 3 ਸਾਡੇ ਜਿਹੜੇ ਪਲੈਟਫਾਰਮ ਨੇ 24/7 ਇਹ ਚੱਲਦੇ ਨੇ ਫਿਰ 24/7 ਖਬਰਾਂ ਵੀ ਆਉਂਦੀਆਂ ਆਪਣੀ ਵੈਬਸਾਈਟ ਤੇ ਵੀ ਚੌਥਾ ਪਲੈਟਫਾਰਮ ਉਹ ਵੀ 24 ਘੰਟੇ 7 ਦਿਨ ਚੱਲਦਾ ਹੈ SouthAsianDaily.com ਲੇਕਿਨ ਜਿਹੜਾ ਲਾਈਵ ਹੋਣ ਦਾ ਮਜ਼ਾ ਇਹ ਹੈਗਾ ਹੈ ਕਿ ਲਾਈਵ ਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਹੋਸਟ ਜਿਸ ਤਰ੍ਹਾਂ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਬਿਲਕੁਲ ਲਾਈਵ ਹੈ ਅਰਵਿੰਦ ਜੀ ਗੱਲ ਕਰ ਰਹੇ ਨੇ ਬਿਲਕੁਲ ਲਾਈਵ ਗੱਲ ਕਰ ਰਹੇ ਨੇ ਸਾਰੇ ਹੋਸਟ ਲਾਈਵ ਨੇ ਸਾਰੀ ਖਬਰ ਮਿੰਟ ਟੂ ਮਿੰਟ ਜਿਹੜੀ ਖਬਰ ਹੈ ਤੁਹਾਡੇ ਕੋਲ ਜਿੱਦਾਂ ਹੀ ਖਬਰ ਆ ਰਹੀ ਹੈ ਉਸੇ ਵੇਲੇ ਤੁਹਾਡੇ ਲਈ ਬ੍ਰੌਡਕਾਸਟ ਜਿਹੜੀ ਕੀਤੀ ਜਾ ਰਹੀ ਹੈ ਔਰ ਉਹਦਾ ਅਨਾਲਿਸਿਸ ਜਿਹੜਾ ਹੋ ਰਿਹਾ ਉਹਦਾ ਮਜ਼ਾ ਹੀ ਆਪਣਾ ਲੱਗ ਰਿਹਾ ਇਸ਼ਾਰਾ ਹੋ ਰਿਹਾ ਕਿ ਜੀ ਆਪਣੀ ਰਿਕਾਰਡਡ ਬ੍ਰੇਕ ਦਾ ਸਕੋਰ ਅਪਡੇਟ ਕਰ ਦਿਓ ਜੀ ਔਰ ਨਾਲ ਹੀ ਫਿਰ ਆਪਣਾ ਅਨਾਲਿਸਿਸ ਜਿਹੜਾ ਇਸ ਤੇ ਖਬਰਾਂ ਦੇ ਉੱਤੇ ਜਾਰੀ ਰਹੇਗਾ ਜੀ
153 ਰਨ ਬਣਾ ਚੁੱਕੇ ਹੈ ਦੌੜਾ ਬਣਾ ਚੁੱਕੀ ਹੈ ਪਾਕਿਸਤਾਨ ਤੇ 5 ਆਊਟ ਹੈ ਜੀ ਬਾਬਰ ਆਜ਼ਮ ਤੇ ਖੁਰਸ਼ੀਦ ਜਿਹੜੇ ਖੁਰਸ਼ੀਦਿਲ ਜਿਹੜੇ ਖੇਡ ਰਹੇ ਆ 12 ਰਨ ਬਣਾਏ ਆ 7 ਬੋਲਾਂ ਦੇ ਖੁਰਸ਼ੀਦ ਨੇ ਬਾਬਰ ਹੁਣ ਆਊਟ ਹੋ ਸਕਦੇ ਆ ਬਾਬਰ ਆਜ਼ਮ ਇਸ ਮਤਲਬ ਹੁਣ ਉਹਨਾਂ ਦੀ ਵਿਕਟ ਗਿਰ ਚੁੱਕੀ ਹੈ ਜੀ ਸੈਟਨਰ ਅੱਜ ਆਊਟ ਹੋ ਗਿਆ ਇਟਸ ਅ ਬਿਗ ਅਗਰ ਦੇਖਿਆ ਜਾਵੇ ਲਾਸਟ ਬੈਟਿੰਗ ਹਾਂਜੀ
ਜੀ ਇਹ ਬੜਾ ਬੜਾ ਵੱਡਾ ਝਟਕਾ ਜੀ ਮੇਰੇ ਮੁਤਾਬਿਕ ਬਹੁਤ ਕਰਾਰਾ ਝਟਕਾ ਬਹੁਤ ਬੜਾ ਝਟਕਾ ਪਾਕਿਸਤਾਨ ਨੂੰ ਲੱਗਿਆ ਕਿਉਂਕਿ ਇਹਦੇ ਨਾਲ ਹੀ ਹੁਣ ਮੈਂ ਬਸ ਇੰਨੀ ਗੱਲ ਕਹਿ ਸਕਦਾ ਹਾਂ ਕਿ ਬਹੁਤ ਬੜਾ ਝਟਕਾ ਪਾਕਿਸਤਾਨ ਲਈ ਇਹਦੇ ਨਾਲ ਉਹਨਾਂ ਦੇ ਲਈ ਇਟਸ ਆਲਮੋਸਟ ਕਰਟਨਸ 90% ਲੈ ਲਓ ਜੀ ਮੈਚ ਗਿਆ 90% ਮੈਚ ਗਿਆ ਔਰ ਇਸ ਤੋਂ ਬਾਅਦ ਇਹਨਾਂ ਨੂੰ ਘੱਟ ਤੋਂ ਘੱਟ ਮਿਨੀਮਮ ਜੇ ਤੁਸੀਂ ਅੱਗੇ ਵਧਣਾ ਹੈ ਮੈਚ ਤੇ ਦੋਨੋਂ ਜਿੰਨੇ ਪੈਣਗੇ ਪਰ ਬੜੀ ਗੱਲ ਇਹ ਹੈ ਵੀ ਇੰਡੀਆ ਨੂੰ ਹਰਾਉਣਾ ਪੈਣਾ ਔਰ ਪੱਕਾ ਉਸ ਤੋਂ ਬਾਅਦ ਵੀ ਨਹੀਂ ਹੈ ਵੀ ਤੁਸੀਂ ਅੱਗੇ ਜਾਓਗੇ ਨਹੀਂ ਜਾਓਗੇ ਹੁਣ ਪਾਕਿਸਤਾਨ ਨੂੰ ਮਿਨੀਮਮ ਜੇ ਅੱਗੇ ਜਾਣਾ ਤਾਂ ਇੰਡੀਆ ਨੂੰ ਹਰਾਉਣਾ ਹੀ ਪੈਣਾ ਹੈ ਸੰਡੇ ਦੀ ਗੇਮ ਬਹੁਤ ਵੱਡੀ ਗੇਮ ਹੋ ਗਈ ਹੈ ਸੰਡੇ ਦੀ ਗੇਮ ਅੱਜ ਦੀ ਹਾਰ ਤੋਂ ਬਾਅਦ ਬਹੁਤ ਵੱਡੀ ਜਿਹੜੀ ਗੇਮ ਹੋ ਗਈ ਹੈ ਸੋ ਉਹਨਾਂ ਨੂੰ ਬਿਲਕੁਲ ਹਰਾਉਣਾ ਪੈਣਾ ਜੇ ਨਹੀਂ ਕੁਛ ਕੀਤਾ ਤਾਂ ਬਹੁਤ ਵੱਡੀ ਦਿੱਕਤ ਸੋ 6ਵੀਂ ਵਿਕਟ ਗਿਰ ਗਈ ਹੈ ਬਾਬਰ ਆਜ਼ਮ ਦੇ ਆਊਟ ਹੋਣ ਦੇ ਨਾਲ ਹੀ ਮੈਂ ਸਮਝ ਰਿਹਾ ਕਿ ਮੁਸ਼ਕਲਾਂ ਜਿਹੜੀਆਂ ਪਾਕਿਸਤਾਨ ਦੀਆਂ ਹੋਰ ਬਹੁਤ ਬਹੁਤ ਜ਼ਿਆਦਾ ਵੱਧ ਗਈਆਂ ਨੇ ਗੱਲ ਜਾਰੀ ਰਹੇਗੀ ਰਿਕਾਰਡਡ ਬ੍ਰੇਕ ਲੈਂਦੇ ਹਾਂ ਰਿਕਾਰਡਡ ਬ੍ਰੇਕ ਤੋਂ ਬਾਅਦ ਵੀ ਵਿਲ ਕੈਰੀ ਔਨ ਆਰ ਡਿਸਕਸ਼ਨ ਰਿਕਾਰਡਡ ਬ੍ਰੇਕ ਤੋਂ ਬਾਅਦ
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com. South Asian.
मेरा मिशन है यूएन के क्लाइमेट गोल्स को एडवांस करना,
ग्लोबल लिंक्स क्रिएट करना,
टेक्नोलॉजी में ग्लोबल लैंग्वेज बनाना।
एल्बोमा यूनिवर्सिटी स्पेशल मिशन हुन ब्रैम्पटन विच। एल्बोमा यूनिवर्सिटी एक वेलकमिंग, इंक्लूसिव, सेफ ते रिस्पेक्टफुल लर्निंग कम्युनिटी बनाने की कमिटमेंट है। एक एहोजा इंस्टीट्यूशन जो स्टूडेंट्स, स्टाफ ते विजिटर्स नु दुनिया दे हर हिस्से तो सीखने का मौका दिंदा है। यही है जो एल्बोमा यूनिवर्सिटी नु स्पेशल बनाता है। तुहाडा स्पेशल मिशन की है ए जानने लई आज ही विजिट करो elbomau.ca ते।
GTA दे होम बायर्स ते सेलर्स, तुसी घर खरीदना चाहुंदे हो या फिर अपना पुराना घर बेचना, रीमैक्स एक्सीलेंस दे नवदीप वग्गा तुहाडे लई रेडी ने। नवदीप दी एक्सपर्टीज है इन प्री कंस्ट्रक्शन, रीसेल एंड रेजिडेंशियल प्रॉपर्टीज। एक कई सालां तो GTA कम्युनिटी नु सर्व कर रहे ने, तुहानू हर स्टेप ते गाइडेंस मिलेगी, जिवें लिस्टिंग, स्टेजिंग ते घर दी चाबी तक। नवदीप तुहाडे नाल हन हर कदम ते। कॉल करो रीमैक्स एक्सीलेंस दे नवदीप वग्गा नु at 647-703-4958 647-703-4958 पे। तुहाडा ड्रीम होम बस एक कॉल दूर है। नवदीप बग्गा फ्रॉम रीमैक्स एक्सीलेंस, GTA दे हर कोने विच तुहाडे ड्रीम होम दा एड्रेस।
क्या आप जानते हैं हर 5 में से 2 कैनेडियंस कैंसर से डायग्नोज होंगे? इस स्टैटिस्टिक को बदलने में आप हमारी मदद कर सकते हैं। अ ब्राइटर टुमारो फॉर कैंसर पेशेंट एवरीवेयर इज पॉसिबल। ज्वाइन अ स्ट्रीट क्रिकेट फंडरेजर और सपोर्ट करें लाइफ सेविंग कैंसर रिसर्च एट द प्रिंसेस मार्गरेट कैंसर सेंटर। इस मई 31st को लेट्स रेज अ बैट्स टू रेज होप। विजिट cricket2conquer.ca फॉर मोर डिटेल्स।
एजेंट कोच Hyundai आपका परिवार, जहां आपको मिलेगी सबसे बेहतरीन सर्विस और प्राइस। चाहे आपको चाहिए एक नई कार या फिर एक यूज्ड कार, हमारे पास है हर बजट और रिक्वायरमेंट के लिए बेस्ट ऑप्शंस। लुकिंग फॉर हाइब्रिड ऑप्शंस इन SUVs, सेंटा फी, पैलेसेज, टुसॉन, सेडान्स, इलेंट्रा, सोनाटा, कॉम्पैक्ट SUVs, वेन्यू एंड कोना। और अगर आपको चाहिए इलेक्ट्रिक, तो आयोनिक सीरीज है आपकी परफेक्ट चॉइस। एजेंट कोच Hyundai पर हर कार है आपके परिवार की जरूरत के हिसाब से। तो विजिट कीजिए एट 2730 मार्कम रोड स्कारब्रो, राइट आफ्टर फिंच एंड मार्कम रोड नेशनल रोड पर। कॉन्टैक्ट कीजिए ऋषभ डोगरा को एट 416-291-2929 416-291-2929 और आज ही अपने परिवार के लिए परफेक्ट कार ले आइए। एजेंट कोच Hyundai आपका परिवार।
ਕੀ ਤੁਸੀਂ ਇਹ ਸੁਣ ਕੇ ਥੱਕ ਗਏ ਹੋ?
On the 410, we have massive delays.
ਪਿਛਲੇ 7 ਸਾਲਾਂ ਵਿੱਚ ਡਗਫੋਰ ਦੀ ਸਰਕਾਰ ਨੇ ਟ੍ਰੈਫਿਕ ਨੂੰ ਹੋਰ ਖਰਾਬ ਕਰ ਦਿੱਤਾ ਹੈ ਅਤੇ 413 ਘੱਟੋ ਘੱਟ 10 ਸਾਲ ਬਾਅਦ ਬਣੇਗਾ। ਪਰ ਡਰਾਈਵਰਾਂ ਨੂੰ ਹੱਲ ਹੋਣਾ ਚਾਹੀਦਾ ਹੈ। ਮੈਰਿਟ ਸਟਾਈਲ ਤੇ ਅੰਟੇਰੀਓ MDP ਹਾਈਵੇ 407 ਤੇ ਸਾਰੇ ਟੋਲਾਂ ਨੂੰ ਬੰਦ ਕਰਕੇ ਤੁਹਾਡੇ ਸਫ਼ਰ ਨੂੰ ਸੌਖਾ ਅਤੇ ਮੁਫ਼ਤ ਬਣਾਉਣਗੇ। ਇਸ ਨੂੰ ਬਦਲਾਵ ਕਹਿੰਦੇ ਹਨ। ਆਥੋਰਾਈਜ਼ ਬਾਈ ਦ CFO ਫਾਰ ਦ ਅੰਟੇਰੀਓ MDP।
2020 वाले होम प्राइसेस हुन वापस आ गए ने। सनफील्ड होम्स दी ब्रैम्पटन विंटर फ्लैश सेल दे नाल हुन सेव करो $75,000 ब्रैम्पटन दी दो मस्त लोकेशंस ते टाउन होम्स दी वधिया सिलेक्शन ते। सनफील्ड तुहानू ऑफर कर रहा है ऑप्शनल लीगलाइज्ड फिनिश्ड बेसमेंट्स फॉर इंक्रीज्ड लिविंग स्पेस और पोटेंशियल रेंटल इनकम। इस दे नाल ही बायर फ्रेंडली डिपॉजिट स्केड्यूल भी रखा गया है, जिदे नाल तुहाडे ड्रीम होम नू ओन करना होर भी आसान हो जाएगा। क्लोजिंग 2026 स्केड्यूल है। इस शानदार ऑफर लंबे समय तक नहीं रहेगा, इसलिए हुणे कॉल करो निकोल नू एट 416-460-9001 ते या विजिट करो sunfieldhomes.com ते अपना घर बुक करन लई।
Join our street cricket fundraiser and support life-saving cancer research at the Princess Margaret Cancer Center. Let's raise our bats to raise hope. Visit cricket2conquer.ca for more details. Are you looking for a career change or advancement? Avon Global College offers top quality training programs to help you succeed in today's competitive job market.
Ji haan, Avon Global College, Mississauga, Hamilton and Scarborough, which are